बहादर परम कृपाला जी परम कृपाला श्री गुरु गोविंद सिंह विसाला तारा तरो तार पन पन सीसा जी पन पन शब्द कमाए जैन
पंच विकार
तन संतन को वंदना फिर चरणन पर तार पूरन देखो आत्मा द्वैत सर्व निवार शांत मन संत जो तेन पद नमो हमार एकंकार सतगुरु ते प्रसाद सच होए वाहे गुरु जी के अते है बिघन विनाशन सोए गुरु जी की फतेह है बिघन विनाशन सोए
सतनाम श्री वाहे गुरु साहिब जी दोहरा नग मह जब संकल्प पा तभी जाचन की न आमति होए विशाल नृप अस प्रकार बर दीना
वाहे गुरु जी का खालसा वाहे गुरु जी की फतेह सतगुरु गरीब नवाज भगत वत्सल कृपा दे खजाने कांति दे पंज दया दे सोमे धरती नूं तीरज बख्शनहार चोजी प्रीतम अंतरजामी सतगुरु धन धन श्री गुरु ग्रंथ साहेब सच्चे पातशाह जी दी आजी नवाजी गुरु प्यारी गुरु रूप खालसा सा संगत जीओ आप वडभागे हो सतगुरां दे पावन पवित्र स्थान गुरु नानक गुरुद्वारा समाधिक विखे सतगुरां दी पावन पवित्र रहनमाई विच पिछले पैर दे सोहने दीवान सजाए ने अजे होए दीवाना विच आप जी हाजरियां भर के गुरु घर दी सेवा करके सिमरन करके गुरबाणी नाल जुड़ के अपना जीवन सफला कर रहे सतगुरु जी दी बख्शिश है अजे होए दीवाना विच आप जी ने खालसे पंथ दी चढ़दी कला वास्ते जुझारू सिंघां दी रिहाई वास्ते ਇਕੱਤਰ ਹੋ ਕੇ ਸੰਗਤਾਂ ਨੇ ਬੇਅੰਤ ਚੌਪਾਈ ਸਾਹਿਬ ਜੀ ਦੇ ਜਾਪ ਕੀਤੇ। ਸੰਧਿਆ ਦੇ ਸਮੇਂ ਦੀ ਬਾਣੀ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ ਔਰ ਇਸ ਸਥਾਨ ਤੇ ਗੁਰ ਇਤਿਹਾਸ ਦੀ ਕਥਾ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੋਥੀ ਦੇ ਵਿੱਚੋਂ ਸੰਗਤਾਂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੀਆਂ ਨੇ। ਪਿਛਲੇ ਪ੍ਰਸੰਗ ਵਿਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਗੁਰੂ ਕੇ ਪਿਆਰਿਓ ਇੱਕ ਅਵਗਤ ਰੂਹ ਦੀ ਕਲਿਆਣ ਕਰਕੇ ਸਤਿਗੁਰੂ ਜੀ ਜੰਗਲਾਂ ਵਿਚ ਦੀ ਸਮੁੰਦਰਾਂ ਵਿਚ ਦੀ ਹੁੰਦੇ ਹੋਏ ਇੱਕ ਸਵਰਨ ਨਗਰ ਟਾਪੂ ਦੇ ਵਿਚ ਪਹੁੰਚੇ ਨੇ। ਬਰਦਾਨਾ ਰਸਤੇ ਦੇ ਵਿਚ ਸਤਿਗੁਰੂ ਜੀ ਨੂੰ ਪੁੱਛਦਾ ਕਿ ਪਾਤਸ਼ਾਹ ਨਗਰ ਕਿਤੇ ਹੈ। ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਤੈਨੂੰ ਭੁੱਖ ਲੱਗੀ ਹੋਣੀ ਹੈ, ਇਸ ਕਰਕੇ ਤੂੰ ਪੁੱਛਦਾ ਮਹਾਰਾਜ ਇੱਥੇ ਕਿਹੜਾ ਤੁਸੀਂ ਮੇਰੇ ਵਾਸਤੇ ਪਰੌਠੇ ਪਕਾ ਕੇ ਰੱਖੇ ਆ ਜਿਹੜੇ ਮੈਨੂੰ ਮਿਲ ਜਾਣਗੇ। ਸੋ ਇੱਕ ਤਾਂ ਤੁਸੀਂ ਮੈਨੂੰ ਭੁੱਖ ਲਾ ਦਿੰਦੇ ਹੋ, ਦੂਜਾ ਤੁਸੀਂ ਮੈਨੂੰ ਮਗਰੋਂ ਮਖੌਲ ਕਰਦੇ ਹੋ। ਸਤਿਗੁਰੂ ਜੀ ਕਹਿੰਦੇ ਤੇੜੇ ਹੀ ਆ ਪਿੰਡ, ਕੋਈ ਗੱਲ ਨੀ। ਤੋ ਜਦੋਂ ਨਗਰ ਦੇ ਵਿਚ ਪਹੁੰਚੇ ਮਹਾਰਾਜ ਕਹਿੰਦੇ ਮਰਦਾਨਿਆਂ ਪਿੰਡ ਨਗਰ ਵੇਖਿਆ, ਨਾਲੇ ਤੈਨੂੰ ਭੁੱਖ ਲੱਗੀ ਹੋਣੀ, ਕੁਝ ਖਾਇਆ। ਮਹਾਰਾਜ ਦਮੜੇ ਪੱਲੇ ਚ ਦਮੜਾ ਨੀ ਹੈ, ਇੱਥੇ ਕਿਹੜਾ ਮੇਰਾ ਕੋਈ ਰਿਸ਼ਤੇਦਾਰ ਜਾਂ ਕੋਈ ਜਾਣੂ ਬੈਠਾ ਜਿਹੜਾ ਮੈਨੂੰ ਪ੍ਰਸ਼ਾਦੇ ਪਕਾ ਕੇ ਦੇ ਦੂਗਾ। ਨਗਰ ਦੇਖਣ ਦੀ ਗੱਲ ਆ, ਅੱਗੇ ਮੈਂ ਦੋ ਤਿੰਨ ਵਾਰ ਗਿਆ, ਉੱਥੇ ਮੈਂ ਫਸ ਗਿਆ। ਸਾਨੂੰ ਤੁਸੀਂ ਮੈਨੂੰ ਲੋਕਾਂ ਤੋਂ ਮਰਵਾਉਣਾ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਇਹਨੂੰ ਫੜ ਕੇ ਲੋਕ ਕੁੱਟਣ, ਇਹਨੂੰ ਜੇਲ੍ਹ ਚ ਬੰਦ ਕਰ ਦੇਣ। ਨਹੀਂ ਮਰਦਾਨਿਆ, ਇਹ ਨਗਰ ਐਸਾ ਨਹੀਂ ਹੈ। ਜਾ ਵੇਖਿਆ ਜਿਹੜੀ ਦੁਕਾਨ ਤੋਂ ਚਾਹਵੇਂ ਭੋਜਨ ਲੈ ਕੇ ਖਾ ਲਈ, ਜੇ ਕੋਈ ਤੈਨੂੰ ਫੜੇ ਜਾਂ ਕੁਛ ਕਵੇ ਤਾਂ ਸਾਡਾ ਨਾਂ ਲੈ ਦੇ। ਬੜਾ ਖੁਸ਼ ਹੋਇਆ ਤੇ ਗੁਰੂ ਕੇ ਪਿਆਰਿਓ ਨਗਰ ਦੇ ਵਿਚ ਪਹੁੰਚ ਗਿਆ। ਬੜਾ ਸੋਹਣਾ ਨਗਰ ਹੈ, ਸੋਨੇ ਦਾ ਕਿਲਾ ਬਣਿਆ ਹੋਇਆ, ਉੱਤੇ ਜੜਤਕਾਰੀ ਕੀਤੀ ਹੋਈ ਹੈ, ਬੜੇ ਵੱਡੇ ਕਲਸ਼ ਬਣੇ ਹੋਏ ਨੇ ਔਰ ਬੜੀਆਂ ਉੱਚੀਆਂ ਟਾਰੀਆਂ ਮਕਾਨਾਂ ਦੀਆਂ ਤੇ ਲੈਣਾਂ ਹੱਟੀਆਂ ਦੀਆਂ ਸੋਨੇ ਦੀਆਂ ਬਣੀਆਂ ਬਰਤਨ ਜਿਹਦੇ ਵਿਚ ਅਨੇਕਾਂ ਪ੍ਰਕਾਰ ਦੇ ਭੋਜਨ ਪਏ ਹੋਏ ਨੇ, ਮਠਿਆਈਆਂ ਪਈਆਂ, ਲੱਡੂ ਪਏ ਆ, ਬੂੰਦੀ ਪਈ ਆ, ਜਲੇਬੀਆਂ ਪਈਆਂ, ਸਾਰੀਆਂ ਮਠਿਆਈਆਂ ਪਈਆਂ। ਪਰ ਮਰਦਾਨਾ ਹੁਣ ਸੰਗਦਾ ਮੰਗਦਾ ਨੀ ਕਿਸੇ ਤੋਂ। ਇੰਨੇ ਚਿਰ ਨੂੰ ਇੱਕ ਆਦਮੀ ਮਿਲਿਆ, ਉਹਨੇ ਵੇਖਿਆ ਵੀ ਪਰਦੇਸੀ ਆ, ਕਹਿੰਦਾ ਭਾਈ ਕਿੱਥੋਂ ਆਇਆ? ਕਹਿੰਦਾ ਅਸੀਂ ਪੰਜਾਬ ਚੋਂ ਆਏ ਆ, ਦੋ ਮੇਰੇ ਸਾਥੀ ਹੋਰ ਹੈ, ਉਹ ਬਾਹਰ ਬੈਠੇ ਆ ਔਰ ਮੈਨੂੰ ਭੁੱਖ ਲੱਗੀ, ਮੈਂ ਭੋਜਨ ਛਕਣ ਵਾਸਤੇ ਆਇਆ। ਉਹ ਕਹਿੰਦਾ ਵੀ ਇੱਥੋਂ ਜਿਹੜੀ ਦੁਕਾਨ ਤੋਂ ਮਰਜ਼ੀ ਲੈ ਲਾ, ਇੱਥੇ ਪੈਸਾ ਕੋਈ ਨੀ ਮੰਗਦਾ। ਕਹਿੰਦਾ ਮੈਨੂੰ ਮੰਗਦੇ ਨੂੰ ਸ਼ਰਮ ਆਉਂਦੀ ਹੈ, ਚੰਗਾ ਭਾਈ ਮੈਂ ਲੈ ਦਿੰਦਾ। ਔਰ ਲੈ ਕੇ ਭੋਜਨ ਦੇ ਦਿੱਤਾ ਢਾਈ ਸ਼ੇਰ। ਆਂਹਦਾ ਮਰਦਾਨੇ ਨੇ ਦੋ ਘੜੀਆਂ ਫਿਰ ਕੇ ਨਗਰ ਵੇਖਿਆ ਤੇ ਵਾਪਸ ਚਲਾ ਗਿਆ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਮਰਦਾਨਿਆ ਕਿਹੋ ਜਿਹਾ ਨਗਰ ਹੈ? ਮਹਾਰਾਜ ਬਹੁਤ ਵਧੀਆ, ਭੋਜਨ ਮਿਲ ਗਿਆ। ਕਹਿੰਦਾ ਵਾਧੂ ਜੀ, ਉਹ ਤਾਂ ਕਹਿੰਦੇ ਸੀ ਵੀ ਤੁਹਾਡੇ ਵਾਸਤੇ ਵੀ ਲੈ ਜਾਓ, ਪੈਸਾ ਕੋਈ ਨੀ ਲੱਗਦਾ। महाराज इतने कुछ समा पर रहिए की लेना एवं बाहर तुरे फिरदे आपां वधिया भोजन मिल जा करना खान नूं महाराज कहिंदे साडे वस नहीं है यह परमेश्वर दे वस है तो इस तरह वचन विलास कीते सत दिन जांदा रहा सत्तां दिनां बाद उह फिर मिलिया जिहदा नां धर्म सिंह सी उह कहिंदा वी तेरे नाल दे साथी ਉਹ ਕਹਿੰਦਾ ਵੀ ਉਹ ਤਾਂ ਸੰਤੋਖੀ ਆ ਉਹ ਨੀ ਕੁਛ ਸਕਦੇ ਮੈਨੂੰ ਭੁੱਖ ਲੱਗਦੀ ਮੈਂ ਆ ਕੇ ਛਕ ਜਾਂਦਾ ਇਹੋ ਜਿਹੇ ਸਾਥੀ ਹੋਣਗੇ ਜਾ ਕੇ ਪੁੱਛਾਂ ਭੋਜਨ ਲੈ ਕੇ ਪਹੁੰਚਿਆ ਧਰਮ ਸਿੰਘ ਤੇ ਮਰਦਾਨਾ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਕੌਣ ਹੈ ਕਾਹਦੇ ਵਾਸਤੇ ਇੰਨਾ ਭੋਜਨ ਲਿਆ ਹੈ ਪਾਤਸ਼ਾਹ ਜੀ ਆਪ ਜੀ ਨੂੰ ਛਕਾਉਣ ਵਾਸਤੇ ਲਿਆ ਹੈ ਕਹਿੰਦੇ ਅਸੀਂ ਇਸ ਰਾਜੇ ਦੇ ਰਾਜ ਦਾ ਭੋਜਨ ਨੀ ਖਾਣਾ ਕਿਉਂਕਿ ਰਾਜੇ ਦੇ ਵਿਚ ਦੋਸ਼ ਕੀ ਦੋਸ਼ ਹੈ ਮਹਾਰਾਜ ਰਾਜਾ ਬੜਾ ਧਰਮਾਤਮਾ ਹੈ ਸਾਰੇ ਲੋਕ ਉਹਦਾ ਸਤਿਕਾਰ ਕਰਦੇ ਹੈ ਨੇੜੇ ਦੇ ਹੋਰ 17 ਰਾਜੇ ਹੈ ਜਿਹੜੇ ਉਹਦੀ ਆਣ ਮੰਨਦੇ ਹੈ ਮਹਾਰਾਜ ਕਹਿੰਦੇ ਜਿਹਨੂੰ ਦੋਸ਼ ਹੁੰਦਾ ਉਹਨੂੰ ਪਤਾ ਹੁੰਦਾ ਤੈਨੂੰ ਦੱਸਣ ਦਾ ਕੀ ਫਾਇਦਾ ਚੰਗਾ ਮਹਾਰਾਜ ਮੈਂ ਰਾਜੇ ਨੂੰ ਲੈ ਕੇ ਆਉਂ ਰਾਜੇ ਨੂੰ ਕਿਹਾ ਕਿ 3 ਫਕੀਰ ਆਏ ਹੈ ਇੱਕ ਭੋਜਨ ਸ਼ਹਿਰ ਚੋਂ ਛਕ ਜਾਂਦਾ ਦੋ ਸੰਤੋਖੀ ਉਹ ਨਹੀਂ ਛਕਦੇ ਮੈਂ ਭੋਜਨ ਲੈ ਕੇ ਗਿਆ ਉਹਨਾਂ ਨੇ ਛਕਿਆ ਨੀ ਕਹਿੰਦੇ ਤੁਹਾਡੇ ਰਾਜੇ ਵਿਚ ਕੋਈ ਦੋਸ਼ ਹੈ ਰਾਜਾ ਸੋਚਦਾ ਵੀ ਆਪਾਂ ਦਰਸ਼ਨ ਕਰਕੇ ਆਈਏ ਪਹੁੰਚ ਗਿਆ ਦਰਸ਼ਨ ਕਰਨ ਵਾਸਤੇ ਭੇਟਾਂ ਰੱਖੀਆਂ ਪਾਤਸ਼ਾਹ ਜੀ ਨੇ ਅੰਗੀਕਾਰ ਨਹੀਂ ਕੀਤੀਆਂ ਭੋਜਨ ਰੱਖਿਆ ਉਹ ਵੀ ਨਹੀਂ ਛਕਿਆ ਕਹਿੰਦੇ ਰਾਜਨ ਤੇਰੇ ਚ ਦੋਸ਼ ਹੈ ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਨੀ ਕਿਹੜਾ ਦੋਸ਼ ਹੈ ਤੁਸੀਂ ਦੱਸ ਦਿਓ ਮਹਾਰਾਜ ਕਹਿੰਦੇ ਤੇਰੇ ਮਨ ਦੇ ਵਿਚ ਹੰਕਾਰ ਹੈ ਵੀ 17 ਰਾਜੇ ਮੇਰੇ ਅਧੀਨ ਇਹ ਦੋਸ਼ ਕਹਿੰਦਾ ਮਹਾਰਾਜ ਫਿਰ ਆਪ ਜੀ ਕਿਰਪਾ ਕਰਕੇ ਦੂਰ ਕਰ ਦਿਓ ਕਹਿੰਦੇ ਚੰਗਾ ਫਿਰ ਰਾਜਾ ਜਿਹੜਾ ਸਦਰ ਸੈਨਾ ਨਾ ਉਹਦੀ ਆਨ ਮੰਨਦਾ ਕਹਿਣ ਲੱਗਾ ਮਹਾਰਾਜ ਰਾਜਾ ਸਦਰ ਸੈਨ ਤਾਂ ਕੀ ਹੈ ਜੇ ਆਪ ਜੀ ਹੁਕਮ ਕਰੋ ਤਾਂ ਰਾਜੇ ਸਦਰ ਸੈਨ ਦੇ ਕੁੱਤੇ ਦੇ ਵੀ ਪੈਰੀਆਂ ਹੱਥ ਲਾ ਸਕਦੇ ਸਤਿਗੁਰੂ ਜੀ ਕਹਿੰਦੇ ਭਾਈ ਇੰਨੀ ਨਿਮਰਤਾ ਇਸੇ ਕਰਕੇ ਰਾਜ ਭਾਗ ਪ੍ਰਾਪਤ ਕੀਤਾ ਪਿਛਲੇ ਜਨਮ ਦੇ ਵਿਚ ਤੂੰ ਰਾਜਾ ਜਨਕ ਦਾ ਸੇਵਕ ਸੀ ਸੇਵਾ ਕਰਨ ਵਾਲਾ ਸੀ ਔਰ ਉਸ ਸਮੇਂ ਕਹਿੰਦੇ ਤੇਰੇ ਤੂੰ ਬੜੀ ਸੇਵਾ ਕੀਤੀ ਹੈ ਔਰ ਰਾਜੇ ਦੀ ਸੇਵਾ ਕਰਕੇ ਤੂੰ ਕਹਿੰਦੇ ਇਹ ਤੇਰਾ ਨਾਂ ਉਸ ਸਮੇਂ ਸਫਾ ਚੰਦ ਸੀ ਕਿਉਂ ਕਹਿ ਕੇ ਤੂੰ ਉਸ ਸਮੇਂ ਬੜੀ ਸੇਵਾ ਕੀਤੀ ਇੱਕ ਵਾਰੀ ਰਾਜੇ ਨੇ ਤਾਂ ਇੱਥੋਂ ਪਾਣੀ ਮੰਗਾਇਆ ਭਾਰਤ ਤੋਂ ਕਹਿੰਦੇ ਠੰਡਾ ਪਾਣੀ ਲਿਆ ਰਸਤੇ ਵਿਚ ਜਾਂਦੇ ਨੇ ਤੂੰ ਸੰਕਲਪ ਕਰ ਲਿਆ ਵੀ ਜੇ ਮੈਂ ਰਾਜਾ ਹੁੰਦਾ ਫਿਰ ਮੈਂ ਵੀ ਇਸੇ ਤਰ੍ਹਾਂ ਹੁਕਮ ਕਰਿਆ ਕਰਨਾ ਸੀ ਅੰਤਰਜਾਮੀ ਸੀ ਰਾਜਾ ਜਨਕ ਉਸ ਨੇ ਸੰਕਲਪ ਬੁੱਝ ਲਿਆ ਕਹਿੰਦਾ ਵੀ ਆਪਣਾ ਸੰਕਲਪ ਦੱਸ ਚੱਲ ਛੱਕ ਕੇ ਬੜਾ ਖੁਸ਼ ਹੋਇਆ ਉਹ ਜੇ ਉਹ ਮੰਗੇਗਾ ਦੇਵਾਂਗਾ ਤਾਂ ਉਸ ਸਮੇਂ ਤੂੰ ਕਿਹਾ ਮੈਨੂੰ ਕੋਈ ਜਾਣਾ ਨਹੀਂ ਹੈ ਤੋ ਮੈਂ ਤਾਂ ਆਪਦੇ ਚਰਨਾਂ ਦਾ ਸੇਵਕ ਬਣ ਕੇ ਰਹਿਣਾ ਚਾਹੁੰਦਾ ਅੰਤਰਜਾਮੀ ਸੀ ਰਾਜਾ ਉਹ ਕਹਿੰਦਾ ਭਾਈ ਤੂੰ ਤਾਂ ਪਹਿਲਾਂ ਹੀ ਮੰਗ ਲਿਆ ਹੈ ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ ਹੁਣ ਅਗਲਾ ਪ੍ਰਸੰਗ ਆ ਰਿਹਾ ਜਿਸ ਤਰ੍ਹਾਂ ਇਹ ਵਰ ਦੇ ਨਾਲ ਇਹਨੇ ਰਾਜ ਪ੍ਰਾਪਤ ਕੀਤਾ ਔਰ ਇਹਦੀ ਮੁਕਤੀ ਕਿਵੇਂ ਹੋਣੀ ਹੈ ਉਹ ਸਾਰਾ ਪ੍ਰਸੰਗ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸ ਕੇ ਕਿਰਤਾਰਥ ਕਰਨਗੇ ਪ੍ਰੇਮ ਦੇ ਨਾਲ ਆਪਣੇ ਮਨਾਂ ਨੂੰ ਇਕਾਗਰ ਕਰਕੇ ਸਰਵਣ ਕਰੋ
दोहरा मग मह जब संकल्प पा तब ही जाचन की ना।
भाई जदो तू रास्ते दे विच जल लैण वास्ते जा रहा सी तेरे मन दे विच उदो संकल्प पुरिया सी उदो ही तू मंग लिया सी।
आम ते होए विसाल नृप अस प्रकार भर दीन।
कहिंदे तेरे मन दे विच राजा बन दी शासी साडे तो ही वड्डा राजा बनेगा तू। इस तरह का वचन कर दिता राजे जनक ने।
जाओ भाई सुन कर तै बंदे द्वै हाथ
करके कहिंदे उस समय तू दोवे हाथ जोड़ना कीते।
कहे ओ बचन भूपत के साथा
राजे दे ताई गुरु के प्यारे वचन कहना कीते।
आत्म ज्ञान हेत मैं सेवे
कहिंदा जी मैं ता अपने आत्मक स्वरूप दे ज्ञान वास्ते आप जी दी सेवा कीती सी।
रहो न पायो भेवे
तो मैं खाली रह गया। कहिंदे आत्म ज्ञान दा भेद ता मैं पाई नहीं सकिया।
जानक कहियो कल काल मजारी
जानक राजा कहिंदा भी काल युग दे समय दे विच
पूरन गुरु मिलह एक बारी।
पूर्ण गुरु जी कहिंदे तैनू मिलणगे एक बारी पूर्ण गुरु दे तैनू दर्शन होणगे।
ते पावे आत्म ज्ञाना
उन्हां दे दर्शन करके उन्हां तो उपदेश लैके आत्मक ज्ञान दी प्राप्ति कर लवेगा।
कर जगत के बंधन हाना
समय तेरे सारे जगत दे जिन्ने बंधन है ओ खत्म हो जानगे।
कावल नैन पूर्व प्रसंगा
हुण कहिंदे ए कमल नैन राजा सी ना जेड़ा ओ गुरु के प्यारियो सारा पूर्ण प्रसंग जदो सुनिया ਜਿਵੇਂ ਜਨਕ ਰਾਜੇ ਦੇ ਸਰਾਪੇ ਆਦਮੀ ਤਾਰੇ ਦਿਖਾਏ ਹੈ ਤਿਵੇਂ ਇਹ ਰਾਜਾ ਜਨਕ ਤੋਂ ਵਰ ਪ੍ਰਾਪਤ ਸੀ ਇਸ ਨੇ ਜੇ ਰਾਜ ਵਿਚ ਰਾਜ ਦੀ ਇੱਛਾ ਪੂਰੀ ਸੀ ਉਹਦੇ ਅੰਸ਼ ਅੰਦਰੋਂ ਕੱਢ ਕੇ ਜੀਵਨ ਮੁਕਤ ਕਰਨ ਲਈ ਗੁਰੂ ਜੀ ਉਸ ਨੂੰ ਮਿਲੇ ਤੇ ਗੁਰੂ ਅੰਤਰਜਾਮੀ ਜੇ ਉਸ ਨੂੰ ਉਸ ਦੇ ਪੂਰਵਲੇ ਜਨਮ ਦਾ ਹਾਲ ਨਾ ਦੱਸਦੇ ਤਾਂ ਉਸ ਧਰਮੀ ਪੁਰਖ ਨੂੰ ਨਿਸ਼ਚਾ ਨਹੀਂ ਸੀ ਆ ਸਕਣਾ ਤੇ ਨਿਸ਼ਚੇ ਤੋਂ ਬਿਨਾਂ ਗੁਰੂ ਕੇ ਪਿਆਰਿਓ ਪ੍ਰਾਪਤੀ ਨਹੀਂ ਹੋ ਸਕਦੀ ਮੁਕਤੀ ਨਹੀਂ ਹੋ ਸਕਦੀ। ਜਿਹੜਾ ਆਪਣੇ ਗੁਰੂ ਤੇ ਸ਼ੰਕਾ ਕਰਦਾ ਨਾ ਉਹ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਕੇ ਸਿੱਖ ਨੇ ਭੁੱਲ ਕੇ ਵੀ ਕਦੇ ਗੁਰੂ ਕੀ ਬਾਣੀ ਤੇ ਬਾਣੇ ਤੇ ਮਰਿਆਦਾ ਤੇ ਸ਼ੰਕਾ ਨਹੀਂ ਕਰਦੀ। ਤੋ ਰਹੇ ਹੋ ਵਿਚਾਰ ਤੋ ਇਸ ਤਰ੍ਹਾਂ ਆਪਣੇ ਤ੍ਰੈ ਕਾਲ ਲੱਗ ਹੋਣ ਕਰਕੇ ਉਸਦਾ ਪੂਰਬਲਾ ਹਾਲ ਦੱਸ ਦਿੱਤਾ। ਪੱਛਮੀ ਵਿਦਿਆ ਦੇ ਗਿਆਨੀਆਂ ਨੂੰ ਜਿਹੜੇ ਸੈਂਸ ਦੇ ਨਾਮ ਤੇ ਸਤਿਗੁਰੂ ਜੀ ਦੇ ਤ੍ਰਿਕਾਲ ਯੁਗ ਹੋਣ ਤੋਂ ਸੰਸਥਾ ਫੁਰੇ ਤਾਂ ਉਹਨਾਂ ਦੀ ਹੁਣ ਦੀ ਵਿਦਿਆ ਪੜਤਾਲਣੀ ਚਾਹੀਦੀ ਹੈ ਜੋ ਦੂਸਰੇ ਦੇ ਖਿਆਲ ਵਾਚ ਲੈਣਾ ਸਿੱਧ ਕਰ ਰਹੀ ਹੈ। ਟੈਲੀਪੇਥੀ ਤੇ ਇਸ ਤੋਂ ਅੱਗੇ ਆਇਸਟੈਨ ਦੀ ਨਵੀਂ ਕਾਢ ਮੁਤਾਲਬ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਮੈਥੇਮੈਟਿਕਸ ਗਣਿਤ ਵਿਦਿਆ ਨਾਲ ਸਿੱਧ ਕਰ ਦਿੱਤਾ ਹੈ ਕਿ ਸਮੇਂ ਸਮੇਂ ਦੇ ਤ੍ਰੈ ਭਾਗ ਭੂਤ ਭਵਿੱਖ ਤੇ ਵਰਤਮਾਨ ਦੇਸ਼ ਦੀ ਚੌਥੀ ਲਾਂਭ ਸਾਡੀ ਸਮਝ ਤੋਂ ਸਪੇਸ ਦੇ ਤ੍ਰੈ ਪਹਿਲੂਆਂ ਦੀ ਜਾਣੂ ਹੈ ਇਸ ਕਰਕੇ ਸਮੇਂ ਨੂੰ ਜੋ ਅਸਲ ਵਿਚ ਚੌਥੀ ਲਾਂਭ ਦੇਸ਼ ਸਪੇਸ ਦੀ ਹੈ ਤ੍ਰੈ ਟੁਕੜਿਆਂ ਵਿਚ ਤੱਕਦੀ ਹੈ ਜੋ ਸਾਈ ਲੋਕ ਇਕਾਗਰ ਚਿੱਤ ਹੁੰਦੇ ਨੇ ਉਹ ਸਪੇਸ ਦੇਸ਼ ਦੀ ਚੌਥੀ ਲਾਂਭ ਵਿਚ ਚਮਤਾ ਪਾ ਲੈਂਦੇ ਨੇ ਉਹਨਾਂ ਦੇ ਅੱਗੇ ਤ੍ਰੈ ਕਾਲ ਇੱਕ ਚਾਦਰ ਵਾਂਗੂ ਫੁੱਲ ਪੈਂਦੇ ਹੈ। ਸ੍ਰੀ ਗੁਰੂ ਜੀ ਨਾ ਕੇਵਲ ਦੇਸ਼ ਦੀ ਚੌਥੀ ਲਾਂਭ ਵਿਚ ਉਨ੍ਹਾਂ ਉੱਠ ਸਕਣ ਦੀ ਇਕਾਗਰਤਾ ਰੱਖਦੇ ਸਨ ਔਰ ਉਹ ਅਨੰਤ ਵਿਚ ਮਗਨ ਰਹਿਣ ਵਾਲੇ ਸਨ ਉਨ੍ਹਾਂ ਦੇ ਅੱਗੇ ਐਸੇ ਕ੍ਰਿਸ਼ਮੇ ਕੋਈ ਖਾਸ ਗੱਲ ਨਹੀਂ ਹੈ ਇਸ ਕਰਕੇ ਉਨ੍ਹਾਂ ਨੇ ਪਿਛਲਾ ਜਨਮ ਦੱਸਿਆ ਹੈ।
ਸੁਣ ਕਰ ਹਿਰਦੇ ਭੂਰੇ ਅਮੰਗਾ
ਜਿਉਂ ਸੁਣ ਕੇ ਗੁਰੂ ਕੇ ਪਿਆਰਿਓ ਰਾਜਾ ਬੜਾ ਮਨ ਦੇ ਵਿਚ ਖੁਸ਼ ਹੋਇਆ
ਪਰ ਉਹ ਜਾਏ ਭਗਵੈ ਕਰ ਦੀਨਾ
ਸਤ ਗੁਰੂ ਦੇ ਚਰਨਾ ਤੇ ਨਿਮਰਤਾ ਦੇ ਵਿਚ ਆ ਕੇ ਮੱਥਾ ਟੇਕਿਆ ਦੋਵਾਂ ਚਰਨਾ ਤੇ
ਬਿਨਾ ਕਰੀ ਬਹੁ ਭਾਤ ਪ੍ਰਵੀਨਾ
ਬੜਾ ਸਿਆਣਾ ਸੀ ਕਹਿੰਦੇ ਬੜੀ ਸਿਆਣਪ ਦੇ ਨਾਲ ਉਸਨੇ ਸਤਿਗੁਰੂ ਜੀ ਦੇ ਚਰਨਾ ਤੇ ਬੇਨਤੀਆਂ ਕੀਤੀਆਂ
ਓਮ ਤੇ ਅਪਰ ਮਿਲੇ ਕੋ ਪੂਰਾ
ਕਹਿੰਦੇ ਹੁਣ ਆਪ ਜੀ ਤੋਂ ਮੈਨੂੰ ਪੂਰਾ ਹੋਰ ਕੋਈ ਮਿਲੇ
ਜਿਨ ਕੇ ਦਰਸ਼ਨ ਭਾ ਦੁੱਖ ਦੂਰਾ
ਇਹਨਾਂ ਦੇ ਕਹਿੰਦੇ ਦਰਸ਼ਨ ਕਰਕੇ ਦੁੱਖ ਦੂਰ ਹੋ ਜਾਂਦੇ ਆਪ ਤੋਂ ਵੱਡਾ ਹੋਰ ਕਿਹੜਾ ਮਿਲ ਸਕਦਾ ਆਪ ਜੀ ਸਾਰਿਆਂ ਤੋਂ ਵੱਡੇ ਹੋ
ਚਲੋ ਨਗਰ ਮੈਂ ਕਰੋ ਪਵਿੱਤਰਾ
ਆਪ ਸਤਿਗੁਰੂ ਜੀ ਕਿਰਪਾ ਕਰਕੇ ਨਗਰ ਦੇ ਵਿਚ ਚਲਣਾ ਕਰੋ ਨਗਰੀ ਨੂੰ ਪਵਿੱਤਰ ਕਰਨਾ ਕਰੋ ਜੀ
ਬੈਠੋ ਮੰਦਰ ਵਿਖੇ ਬਚਿੱਤਰਾ
ਬੜੇ ਸੋਹਣੇ ਮੰਦਰ ਤਿਆਰ ਕੀਤੇ ਨੇ ਆਪ ਜੀ ਉਹਨਾਂ ਦੇ ਵਿਚ ਜਾ ਕੇ ਬਿਰਾਜਮਾਨ ਹੋਣਾ ਕਰੋ
ਅਣਕ ਭਾਂਤ ਕੀ ਉਸਤਤ ਕਰਕੇ
ਅਨੇਕਾਂ ਪ੍ਰਕਾਰ ਦੀ ਗੁਰੂ ਕੇ ਪਿਆਰਿਓ ਵਡਿਆਈ ਕਰਕੇ
ਆਨੇ ਨਗਰ ਭਾਉ ਉਰ ਧਰਕੇ
ਬੜੇ ਪ੍ਰੇਮ ਦੇ ਨਾਲ ਮਨ ਦੇ ਵਿਚ ਪ੍ਰੇਮ ਕਰਕੇ ਗੁਰੂ ਕੇ ਪਿਆਰਿਓ ਲਿਆਂਦਾ
ਜੈ ਕੰਚਨ ਕੋ ਮੰਦਰ ਸੋਹਤ
ਜਿੱਥੇ ਬੜਾ ਸੋਹਣਾ ਜਿਹਦੇ ਤੇ ਬੜੀ ਸੋਹਣੀ ਸੋਨੇ ਦੀ ਚਿੱਤਰਕਾਰੀ ਕੀਤੀ ਹੋਈ ਸੀ ਸੋਭਨੀਕ ਮੰਦਰ ਸੀ
ਮੁਕਤਾ ਕੀ ਝਾਲਰ ਮਨ ਮੋਹਤ
ਉਸਦੀਆਂ ਦੀਆਂ ਝਾਲਰਾਂ ਲੱਗੀਆਂ ਹੋਈਆਂ ਸਨ ਮਨ ਨੂੰ ਮੋਹਣ ਵਾਲੀਆਂ
ਬੀਚ ਰੁਚਿਰ ਪ੍ਰਿਅੰਕ ਡਸਾਵਾ
ਕਹਿੰਦੇ ਬੜਾ ਸੁੰਦਰ ਪਰੰਗਾ ਡਾਉਣਾ ਕੀਤਾ
ਤਾਂ ਪਰ ਸ੍ਰੀ ਗੁਰੂ ਕੋ ਬੈਸਾਵਾ
ਉਹਦੇ ਤੇ ਕਹਿੰਦੇ ਸਤਿਗੁਰੂ ਜੀ ਨੂੰ ਬਿਠਾ ਦਿੱਤਾ
ਮਨ ਭਾਤਨ ਸੇਵਾ ਠਾਨੀ
ਅਨੇਕਾਂ ਪ੍ਰਕਾਰ ਦੀ ਗੁਰੂ ਕੇ ਪਿਆਰਿਓ ਸੇਵਾ ਕੀਤੀ
ਵਿਜ ਕਰ ਸੋ ਨਿਰਪ ਕਰੇ ਸੁਹਾਨੀ
ਆਪਣੇ ਹੱਥਾਂ ਦੇ ਨਾਲ ਰਾਜਾ ਕਹਿੰਦੇ ਸੋਭਨੀਕ ਹੋ ਕੇ ਸੇਵਾ ਕਰਦਾ ਸੋਹਣੀ ਸੇਵਾ ਕਰਦਾ ਭਾਵਨਾ ਦੇ ਨਾਲ ਸੇਵਾ ਕਰਦਾ ਸਤਿਗੁਰੂ ਜੀ ਦੀ
ਸਹ ਚਿਰਕਾਲ ਬਸੇ ਜਗਤੇ ਸਾ
ਉੱਥੇ ਕਾਫੀ ਸਮਾਂ ਰਹੇ ਜਗ ਦੇ ਮਾਲਕ ਸਤਿਗੁਰੂ ਜੀ
ਆਤਮ ਗਿਆਨ ਨਿਰਭੈ ਉਪਦੇਸਾ
ਆਤਮਕ ਗਿਆਨ ਦਾ ਕਹਿੰਦੇ ਰਾਜੇ ਨੂੰ ਉਪਦੇਸ਼ ਦਿੱਤਾ
ਸਰਵ ਰੂਪ ਮੈਂ ਏਕ ਲਿਖਾਇਆ
ਸਾਰੇ ਸਰੂਪਾਂ ਦੇ ਵਿਚ ਇਕ ਪਰਮੇਸ਼ਰ ਨੂੰ ਜਨਾ ਦਿੱਤਾ
ਮਨ ਤੇ ਦੁਤੀਆ ਭਾਉ ਉਠਾਇਆ
ਮਨ ਦੇ ਵਿਚੋਂ ਜਿਹੜਾ ਦੁਬਧਾਪਣਾ ਸੀ ਉਹ ਦੂਰ ਕਰ ਦਿੱਤਾ
ਗ੍ਰੰਥ ਬਢਣ ਤੇ ਕੀਨ ਸਮਾਲਾ ਸਮਾਸਾ
ਸਮਾਸਾ ਕਵੀ ਜੀ ਕਹਿੰਦੇ ਗ੍ਰੰਥ ਵਧਣ ਤੋਂ ਨਾ ਮੈਂ ਇਹਨੂੰ ਸੰਖੇਪ ਕਰ ਦਿੱਤਾ ਹੈ
ਵੱਡੋ ਪ੍ਰਸੰਗ ਸੋ ਥੋਰ ਪ੍ਰਕਾਸ਼ਾ
ਇਹ ਪ੍ਰਸੰਗ ਬੜਾ ਵੱਡਾ ਸੀ ਇਹਨੂੰ ਥੋੜੇ ਸ਼ਬਦਾਂ ਦੇ ਵਿਚ ਹੀ ਵਰਣਨ ਕੀਤਾ ਜਿਹੜੀ ਵੱਡੀ ਚੀਜ਼ ਉਹਨੂੰ ਥੋੜੇ ਸ਼ਬਦਾਂ ਦੇ ਵਿਚ ਗੁਰੂ ਕੇ ਪਿਆਰਿਓ ਵਰਣਨ ਕਰ ਦਈਏ ਉਹਨੂੰ ਸੰਖੇਪ ਕਹਿੰਦੇ ਹੈ
ਧਰਮਸਾਲ ਸੁੰਦਰ ਬਨਵਾਈ
ਧਰਮਸਾਲਾ ਕਹਿੰਦੇ ਬੜੀ ਸੋਹਣੀ ਬਣਾਉਣਾ ਕੀਤੀ
ਕੀਰਤ ਹੋਵਣ ਲੱਗੀ ਸੁਹਾਈ
ਕਿਉ ਭਾਈ ਸਤਿਗੁਰੂ ਦੀ ਤੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਣ ਲੱਗੀ ਸੋਭਨੀਕ
ਭਗਤ ਪ੍ਰਕਾਸ਼ ਕਰੀ ਪੁਰ ਮਾਹੀ
ਕਿਉ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ ਨਗਰ ਦੇ ਵਿਚ
ਸਿਮਰਨ ਲੱਗੇ ਨਾਮ ਦੁਖਦਾਹੀ
ਸਾਰੀਆਂ ਸੰਗਤਾਂ ਸਿਮਰਨ ਕਰਨ ਲੱਗ ਪਈਆਂ ਜੋ ਦੁੱਖਾਂ ਨੂੰ ਦਾਨ ਵਾਲਾ ਨਾਸ ਕਰਨ ਵਾਲਾ ਹੈ
ਸ੍ਰੀ ਨਾਨਕ ਕੀ ਸੇਵਾ ਕਰਹੀ
ਕਿਉ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਦੇ ਹਨ
ਉਹ ਮਾਨ ਮਨ ਤੇ ਪਰ ਹਰਹੀ
ਤੇ ਮਾਨ ਹੈ ਗੁਰੂ ਕੇ ਪਿਆਰਿਓ ਮਨ ਤੋਂ ਦੂਰ ਕਰਦੇ ਹਨ
ਗਮ ਨੰਗ ਤਿਆਰ ਪਏ ਗੁਣ ਐਨਾ
ਚੱਲਣ ਵਾਸਤੇ ਤਿਆਰ ਹੋ ਗਏ ਗੁਣਾਂ ਦੇ ਘਰ ਸਤਿਗੁਰੂ ਜੀ
ਸਭ ਬੋਲਿਓ ਪੰਜ ਪ੍ਰਿਅੰਕ ਜਨੈਨਾ
ਫੇਰ ਕਹਿੰਦੇ ਵਚਨ ਕਹੇ ਜਿਨ੍ਹਾਂ ਦੇ ਕਮਲਾਂ ਵਰਗੇ ਨੇਤਰ ਹਨ
ਮੈਂ ਤੋ ਗਮਨੋ ਸੰਗ ਤੁਮਾਰੇ
ਉਹ ਰਾਜਾ ਜਿਹੜਾ ਪੰਕਜ ਨੈਣ ਸੀ ਨਾ ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਆਪ ਜੀ ਦੇ ਨਾਲ ਹੀ ਜਾਣਾ ਚਾਹੁੰਦਾ ਹਾਂ
ਦੇਹੋ ਰਾਜ ਪਰੇ ਅਪਰ ਬਸਾਰੇ
ਆਪ ਜੀ ਕਹਿੰਦੇ ਐ ਸ਼ਹਿਰ ਦਾ ਰਾਜ ਕਿਸੇ ਹੋਰ ਨੂੰ ਦੇ ਦੇਣਾ ਕਰੋ
ਸ੍ਰੀ ਗੁਰ ਬੋਲੇ ਸੁਣੋ ਭਵਾਲਾ
ਸਤਿਗੁਰੂ ਜੀ ਕਹਿਣ ਲੱਗੇ ਐ ਰਾਜਨ ਸੁਣਨਾ ਕਰ
ਰਾਜ ਜੋਗ ਤੁਮ ਕਰੋ ਬਸਾਲਾ
ਕਹਿੰਦੇ ਰਾਜ ਜੋਗ ਹੈ ਤੇਰੇ ਭਾਗਾਂ ਦੇ ਵਿਚ ਹੈ ਤੂੰ ਇਹਨੂੰ ਭੋਗਣਾ ਕਰ
ਸਾਨੂੰ ਸਦਾ ਧਿਆਨ ਮਨ ਮਾਹੀ
ਸਾਡਾ ਕਹਿੰਦੇ ਧਿਆਨ ਧਾਰਨ ਕਰੀ ਮਨ ਦੇ ਵਿਚ
ਮੈਂ ਹੋ ਨਿਕਟ ਦੂਰ ਕਤ ਨਾਹੀ
ਕਹਿੰਦੇ ਤੇਰੇ ਪਾਸ ਹਾਂ ਤੇਰੇ ਤੋਂ ਦੂਰ ਨਹੀਂ ਹਾਂ ਕਦੇ ਵੀ
ਬਹੁ ਪ੍ਰਕਾਰ ਕਰ ਧੀਰਜ ਦੀਨੀ
ਇਸ ਤਰ੍ਹਾਂ ਕਹਿੰਦੇ ਧੀਰਜ ਦਿੱਤਾ
ਚੱਲਣੇ ਹੇਤ ਤਿਆਰੀ ਕੀਨੀ
ਕਿਉ ਭਾਈ ਚੱਲਣ ਵਾਸਤੇ ਤਿਆਰੀ ਕੀਤੀ
ਸਾਬ ਨਿਰਪ ਪਰਮ ਪ੍ਰੇਮ ਮੈਂ ਭੀਨਾ
ਫਿਰ ਰਾਜਾ ਕਹਿੰਦੇ ਬਹੁਤੇ ਪ੍ਰੇਮ ਦੇ ਵਿਚ ਭਿੱਜ ਗਿਆ
ਜਿਉ ਜਲ ਹੀਨ ਖੀਨ ਹੈ ਮੀਨਾ
ਜਿਵੇਂ ਕਹਿੰਦੇ ਗੁਰੂ ਕੇ ਪਿਆਰਿਓ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਐਸੀ ਹਾਲਤ ਹੋ ਗਈ
ਬਾਰ ਨਰੇਸ਼ ਪਰ ਖੁਸ਼ੀ ਅਪਾਰਾ
ਕਿਉਂ ਰਾਜੇ ਤੇ ਬੜੀ ਭਾਰੀ ਖੁਸ਼ੀ ਕੀਤੀ ਸਤਿਗੁਰੂ ਜੀ ਨੇ
ਆਗੇ ਗਮਨੇ ਮੋਖ ਦੁਆਰਾ
ਅੱਗੇ ਚਲੇ ਗਏ ਮੁਕਤੀ ਨੂੰ ਦੇਣ ਵਾਲੇ ਸਤਿਗੁਰੂ ਜੀ
ਮਰਦਾਨੋ ਬਹੁ ਖਾਏ ਆਹਾਰਾ
ਮਰਦਾਨੇ ਨੂੰ ਬੜਾ ਸੋਹਣਾ ਪਦਾਰਥ ਮਿਲਦੇ ਸੀ ਭੋਜਨ ਮਿਲਦੇ ਸੀ ਬੜਾ ਛਕਦਾ ਸੀ
ਭਾਇਓ ਪੁਸ਼ਟ ਹੋਇਓ ਤਨ ਭਾਰਾ
ਬੜਾ ਕਹਿੰਦੇ ਰਾਜੀ ਹੋ ਗਿਆ ਸਰੀਰ ਭਾਰਾ ਹੋ ਗਿਆ ਉਸ ਦਾ
ਦੋਹਰਾ ਚਲਿਓ ਸੰਗ ਸੁਖ ਪਾਏ ਕੈ ਮਹਿਮਾ ਲਖੀ ਅਗਾਧ
ਕਹਿੰਦੇ ਨਾਲ ਚੱਲਿਆ ਸੁਖ ਦੇ ਸਹਿਤ ਅਗਾਧ ਕਹਿਣ ਤੋਂ ਪਰੇ ਮਹਿਮਾ ਜਾਣ ਲਈ ਹੈ
ਕਰਿਓ
ਅਗਾਧ ਡੂੰਘੀ ਮਹਿਮਾ ਹੈ ਸਤਿਗੁਰੂ ਦੀ
ਕਰਿਓ ਧਿਆਏ ਪੂਰਨ ਬੈ ਕਬ ਸ੍ਰੀ ਗੁਰੂ ਅਰਾਧ
ਇਹ ਧਿਆ ਅਧਿਆ ਜਿਹੜਾ ਹੈ ਨਾ ਇਹ ਸੰਪੂਰਨ ਹੋ ਗਿਆ ਕਮਲ ਨੈਣ ਰਾਜੇ ਦਾ ਇਹ ਪੂਰਾ ਕੀਤਾ ਕਹਿੰਦੇ ਕਵੀ ਜੀ ਨੇ ਸਤਿਗੁਰੂ ਜੀ ਨੂੰ ਅਰਾਧ ਕੇ
ਦੋਹਰਾ ਸ੍ਰੀ ਗੁਰੂ ਚਰਨ ਤਰੋਬਰੰਗ ਸੀਤਲ ਸੁੰਦਰ ਛਾਏ
ਸਤਿਗੁਰੂ ਜੀ ਦੇ ਜਿਹੜੇ ਕਮਲਾਂ ਵਰਗੇ ਚਰਨ ਇਹ ਸਰੋਵਰ ਬਰਸਦੀ ਨਿਆਈ ਹਨ ਜਿਨ੍ਹਾਂ ਦੀ ਬੜੀ ਠੰਡੀ ਛਾਂ ਹੁੰਦੀ ਦਰਖਤਾਂ ਦੀ
ਮ੍ਰਿਗ ਮਨ ਬਿਸਿਆ ਤਪਤ ਤਪਿਓ ਹੋਇ ਸੁਖ ਤਹਾਂ ਟਕਾਏ
ਕਿਉਂ ਜਿਹੜਾ ਮ੍ਰਿਗ ਮਨ ਰੂਪੀ ਮ੍ਰਿਗ ਹੈ ਨਾ ਇਹ ਵਿਸ਼ਿਆਂ ਦੀ ਧੁੱਪ ਕਰਕੇ ਤਪਿਆ ਹੋਇਆ ਹੈ ਔਰ ਗੁਰੂ ਰੂਪੀ ਦਰਖਤ ਦੇ ਨਾਲ ਜੁੜ ਕੇ ਇਹ ਗੁਰੂ ਕੇ ਪਿਆਰਿਓ ਸੁਖੀ ਹੁੰਦਾ ਹੈ ਕਿਉਂ ਸ੍ਰੀ ਗੁਰੂ ਜੀ ਦੇ ਜਿਹੜੇ ਕਮਲਾਂ ਵਰਗੇ ਚਰਨ ਹੈ ਇਹ ਕਲਪ ਬਿਰਸ਼ ਦੇ ਸਿਆਹੀ ਕਲਪ ਬਿਰਸ਼ ਉਹ ਹੁੰਦਾ ਜਿੱਥੇ ਸਾਰੀਆਂ ਕਾਮਨਾ ਪੂਰੀਆਂ ਹੋਣ ਔਰ ਇਹਨਾਂ ਦੀ ਕਹਿੰਦੇ ਸੋਹਣੀ ਛਾਂ ਜਿਹੜੀ ਹੈ ਇਹ ਬੜੀ ਸੋਹਣੀ ਛਾਂ ਜਿਹੜੀਆਂ ਕਾਮਨਾ ਪੂਰੀਆਂ ਹੁੰਦੀਆਂ ਠੰਡ ਮਿਲਦੀ ਹੈ ਵਿਸ਼ਿਆ ਰੂਪੀ ਧੁੱਪ ਨਾਲ ਜਿਹੜਾ ਹਿਰਦਾ ਤਪਿਆ ਹੋਇਆ ਸੀ ਮਿਰਗ ਰੂਪ ਉਹ ਕਹਿੰਦੇ ਇਹਦੀ ਛਾਵੇਂ ਇੱਕ ਜਾਵੇ ਤਾਂ ਸੁੱਖ ਹੋ ਜਾਂਦਾ ਹੈ ਸ੍ਰੀ ਵੀ ਸੁੱਖ ਪ੍ਰਾਪਤ ਹੋ ਜਾਂਦਾ ਸਤਿਗੁਰੂ ਦੇ ਚਰਨਾਂ ਨਾਲ ਜੁੜਨੇ ਕਰਕੇ
ਜਾਓ ਭਾਈ ਸੁਣੋ ਗੁਰੂ ਅੰਗਦ ਜੀ ਕਥਾ
ਮੈਂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਕਥਾ ਸੁਣੋ
ਭਾਈ ਜਥਾ ਉਚਰੋ ਪੁਨ ਤਥਾ
ਇਸ ਤਰ੍ਹਾਂ ਹੋਈ ਕਹਿੰਦੇ ਉਸ ਤਰ੍ਹਾਂ ਮੈਂ ਵਰਣਨ ਕਰਦਾ ਹਾਂ
ਕਮਲ ਨੈਣ ਕੋ ਦੀਨੋ ਗਿਆਨਾ
ਕਿਉਂ ਕਮਲ ਨੈਣ ਰਾਜੇ ਨੂੰ ਗਿਆਨ ਦੀ ਪ੍ਰਾਪਤੀ ਕਰਵਾ ਦਿੱਤੀ
ਆਤਮਾ ਅੰਤਰ ਵਹਿਰ ਦਿਖਾਨਾ
ਅੰਤਰ ਆਤਮਾ ਦੇ ਵਿੱਚ ਜੋ ਸਰੂਪ ਸੀ ਉਹ ਬਾਹਰ ਵੀ ਦਿਖਾ ਦਿੱਤਾ
ਜਿਉਂ ਆਕਾਸ਼ ਪੂਰਨ ਸਭ ਥਾਏ
ਜਿਵੇਂ ਆਕਾਸ਼ ਕਹਿੰਦੇ ਸਾਰੇ ਥਾਵਾਂ ਤੇ ਪਰਿਪੂਰਨ ਹੈ
ਬਸ ਦਿਖਾਏ ਕਰ ਚੱਲੇ ਗੁਸਾਈ
ਉਹਨੂੰ ਐਸਾ ਸਰੂਪ ਦਿਖਾ ਕੇ ਚੱਲੇ ਧਰਤੀ ਦੇ ਮਾਲਕ ਸਤਿਗੁਰੂ ਜੀ
ਮੰਦ ਮੰਦ ਮਗ ਸੁੰਦਰ ਚਾਲੀ
ਹੌਲੀ ਹੌਲੀ ਭਾਈ ਹੁਣੇ ਰਸਤੇ ਪੈ ਕੇ ਚੱਲ ਰਹੇ ਹਨ
ਚਲੇ ਜਾਤ ਗਤ ਦੇਂਗ ਜੋ ਸੁਖਾਲੀ
ਕਹਿੰਦੇ ਸਤਿਗੁਰੂ ਜੀ ਜਾ ਰਹੇ ਆ ਜੋ ਸੌਖੇ ਹੀ ਮੁਕਤੀ ਦੇਣ ਵਾਲੇ ਹਨ
ਬਿਕਾ ਬੋਲਿਓ ਮਰਦਾਨਾ
ਰਸਤੇ ਦੇ ਵਿਚ ਕਹਿੰਦੇ ਮਰਦਾਨਾ ਬੋਲਿਆ
ਇਹ ਤੋਂ ਰਾਜਨ ਰਾਜ ਮਹਾਨਾ
ਇਹ ਤੋਂ ਸਤਿਗੁਰੂ ਜੀ ਕਹਿੰਦੇ ਬੀ ਇਹ ਮਹਾਰਾਜ ਜੀ ਬੜਾ ਮਹਾਨ ਰਾਜਾ ਸੀ ਇਹ
ਚਾਹੇ ਪਾਸ ਸਵਰਜ ਮਸਾਲਾ
ਇਹਨਾਂ ਦੇ ਪਾਸ ਸਾਰੇ ਸੁਖ ਸਨ ਬਹੁਤੇ
ਮਨ ਹੈ ਆਣ ਸਰਬ ਭੂਪਾਲਾ
ਸਾਰੇ ਰਾਜੇ ਜਿੰਨੇ ਸੀ ਇਹਨਾਂ ਦੀ ਆਣ ਮੰਨਦੇ ਸੀ
ਸਹਿ ਅਠਾਰਹ ਟਾਪੂ ਜੇਤੇ
ਇਹ ਜਿੰਨੇ 18 ਟਾਪੂ ਹਨ
ਤਿੰਨ ਮਹਿਰਾਜ ਕਰਹਿ ਨਿਰਪ ਤੇਤੇ
ਉਹਨਾਂ ਦੇ ਵਿਚ ਕਹਿੰਦੇ ਜਿੰਨੇ ਰਾਜੇ ਰਾਜ ਕਰਦੇ ਹਨ
ਸਭ ਹਿਨ ਕੋ ਮੁਝ ਨਾਮ ਸੁਨਾਵ
ਸਤਿਗੁਰੂ ਜੀ ਸਾਰਿਆਂ ਦੇ ਨਾਮ ਮੈਨੂੰ ਦੱਸਣਾ ਕਰੋ
ਵੇਸ਼ ਅਪਰ ਚਲ ਬਹੁਰ ਦਿਖਾਵੋ
ਫੇਰ ਕਹਿੰਦੇ ਹੋਰ ਇਲਾਕੇ ਦੇ ਵਿਚ ਜਾ ਕੇ ਮੈਨੂੰ ਹੋਰ ਜਗ੍ਹਾ ਦਿਖਾਓ
ਸੁਣ ਕਰ ਬੋਲੇ ਦੀਨ ਦਿਆਲਾ
ਸੁਣ ਕੇ ਕਹਿੰਦੇ ਦੀਨਾ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਬਚਨ ਕਰਦੇ ਆ
ਪ੍ਰਿਤਮ ਤੋ ਚਖ ਕੋਲ ਬਿਸਾਲਾ
ਕਹਿੰਦੇ ਪਹਿਲਾਂ ਪਾਈਏ ਕਹਿੰਦੇ ਵੱਡਾ ਰਾਜਾ ਸੀ ਚਖ ਕੌਲ ਇਹ ਕਮਲ ਨੈਣ ਸੀ ਜਿਹੜਾ ਵੱਡਾ ਸੀ
ਸੁਧਰ ਸੈਨ ਅਬ ਸਭ ਸਿਰ ਮੋਰਾ
ਇਹ ਕਹਿੰਦੇ ਹੁਣ ਜਿਹੜਾ ਸੁਧਰ ਸੈਨ ਆ ਇਹ ਸਾਰਿਆਂ ਤੋਂ ਸ਼੍ਰੋਮਣੀ ਬਣਾ ਦਿੱਤਾ ਸੀ ਪਹਿਲਾਂ ਕਮਲ ਨੈਣ ਸੀ ਸਾਰਿਆਂ ਤੋਂ ਵੱਡਾ
ਸਾਪ ਦੀਨ ਹਮਨੈ ਇਹ ਠੋਰਾ
ਇਸ ਥਾਂ ਤੇ ਅਸੀਂ ਕਹਿੰਦੇ ਮੁਖੀ ਬਣਾ ਦਿੱਤਾ ਹੈ
ਸੁਣੋ ਠਾਰ ਹੈ ਨਾਮ ਉਹ ਜਾਗਰ
ਸੁਣੋ ਕਹਿੰਦੇ 18 ਨਾਂ ਇਸ ਤਰ੍ਹਾਂ ਹਨ
ਸੁਧਰ ਸੈਨ ਅਟਕਾ ਸੁਖ ਸਾਗਰ
ਕਹਿੰਦੇ ਸੁਧਰ ਸੈਨ ਅਟਕਾ ਇਹ ਸੁੱਖਾਂ ਦਾ ਜੋ ਸਮੁੰਦਰ ਹੈ।
ਮਦਰ ਬੈਨ ਪੁਨ ਸਾਗਰ ਸੈਨਾ,
ਮਦਰ ਬੈਨ ਇੱਕ ਰਾਜਾ ਦੂਜਾ ਸਾਗਰ ਸੈਨ।
ਨੈਣ ਜੋਤ ਜਾਨੋ ਸੁਖ ਚੈਨਾ,
ਨੈਣ ਜੋਤ ਜਨ ਨਾ ਕਰੋ ਸੁਖ ਚੈਨ ਜਨ ਨਾ ਕਰੋ।
ਮਗਨ ਰਹੁ ਅਸਰਾ ਪਨਾਹਾ ਪੁਨ,
ਕਹਿੰਦੇ ਮਗਨ ਰਾਏ ਅਸਰਾ ਤੇ ਫੇਰ ਪਨਾਹ ਆਦਿਕ।
ਸੁਧ ਵਿਵੇਕੂ ਤੁਰਤ ਰੰਗ ਸੁਨ,
ਕਹਿੰਦੇ ਸ੍ਰੇਸ਼ਟ ਗਿਆਨ ਵਾਲੇ ਆ, ਕਹਿੰਦੇ ਛੇਤੀ ਦੇ ਨਾਲ ਭਾਈ ਜਾਨ ਦੇ ਵਿਚ ਪ੍ਰੇਮ ਦੇ ਵਿਚ ਹਨ।
ਬਾਲ ਸਿੰਘ ਸੰਭਾਲਕ ਬਹੁ ਦੁੱਖ,
ਬਾਲ ਸਿੰਘ ਤੇ ਸੰਭਾਲਕ ਜਿਹੜੇ ਕਹਿੰਦੇ ਬਹੁ ਦੁੱਖ, ਭਾਵ ਕਹਿਣ ਦਾ ਕਿ ਬਹੁਲ ਬਹੁ ਦਿਕਨ ਸੁਖੀ ਦਾਤਾ ਹਨ, ਸੋ ਸਿਆਣਾ ਹੈ ਜਿਹੜਾ।
ਲਾਲ ਐਨ ਪੁਨ ਰਾਏ ਐਨ ਲਖ,
ਤੇ ਲਾਲ ਰਾਏ ਤੇ ਰਾਏ ਐਨ ਆਦਿਕ ਜਨ ਨਾ ਕਰ।
ਕੋਲ ਨੈਣ ਤੇ ਆਦਿ ਅਠਾਰਾਂ,
ਕੋਲ ਨੈਣ ਆਦਿਕ ਅਠਾਰਾਂ ਹਨ।
ਕਰਤ ਰਾਜ ਸਭ ਸਿੰਧ ਮਝਾਰਾ,
ਇਹ ਸਾਰੇ ਸਮੁੰਦਰ ਦੇ ਵਿਚ ਰਾਜ ਕਰਦੇ ਟਾਪੂਆਂ ਦੇ ਰਾਜ ਹੈ ਅਠਾਰਾਂ।
ਦੂਜਣ ਕੀਨ ਬਹੁਰ ਮਰਦਾਨੇ,
ਫੇਰ ਭਾਈ ਮਰਦਾਨੇ ਜੀ ਨੇ ਪੁੱਛਣਾ ਕੀਤਾ,
ਤੁਮ ਤੋਂ ਮਿਲੇ ਥੋਰ ਨਿਰਪ ਥਾਨੇ।
ਸਤਿਗੁਰੂ ਜੀ ਆਪ ਜੀ ਤਾਂ ਕਹਿੰਦੇ ਥੋੜਿਆ ਰਾਜਿਆਂ ਨੂੰ ਹੀ ਮਿਲੇ ਹੋ।
ਅਪਰ ਨਰੇਸ਼ ਜੇ ਸਾਗਰ ਮਾਹੀ,
ਹੋਰ ਜਿਹੜੇ ਰਾਜੇ ਆ ਟਾਪੂਆਂ ਦੇ ਵਿਚ ਸਮੁੰਦਰ ਦੇ ਵਿਚ,
ਤਿੰਨੋ ਬਲੋਕੋ ਕੈਦੋ ਨਾਹੀ,
ਉਹਨਾਂ ਨੂੰ ਤਾਂ ਕਹਿੰਦੇ ਆਪਾਂ ਵੇਖਿਆ ਹੀ ਨਹੀਂ ਹੈ।
ਜਹ ਜਹ ਜਾਵਣ ਰਾਵਰ ਕੀਨੇ,
ਜਿੱਥੇ ਜਿੱਥੇ ਆਪ ਜੀ ਨੇ ਜਾਣਾ ਕੀਤਾ ਹੈ,
ਤੈ ਤੈ ਸਭਿਨ ਗੁਰਮਤਿ ਦੀਨੇ,
ਉੱਥੇ ਜਾ ਜਾ ਕੇ ਸਾਰਿਆਂ ਨੂੰ ਗੁਰਮਤਿ ਦੀ ਸੋਝੀ ਦੇ ਦਿੱਤੀ ਹੈ।
ਗੁਰੂ ਕਹੇ ਅਬ ਹਮ ਨ ਪਧਾਰੇ,
ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਹੁਣ ਨੀ ਆਪਾਂ ਜਾਣਾ ਭਾਈ ਇੱਥੇ।
ਸਹਿਜੀ ਪ੍ਰਗਟ ਹੈ ਸਿੱਖੀ ਸਾਰ,
ਹੌਲੀ ਹੌਲੀ ਸਾਰੇ ਕਹਿੰਦੇ ਸਿੱਖੀ ਪ੍ਰਗਟ ਹੋ ਜਾਵੇਗੀ।
ਜਿੱਤੀ ਥਾਏ ਹਮ ਭਗਤ ਵਿਸਾਰੀ,
ਇੰਨੇ ਥਾਂ ਤੇ ਜਾ ਕੇ ਅਸਾਂ ਨੇ ਭਗਤੀ ਦਾ ਵਿਸਥਾਰ ਕੀਤਾ ਹੈ।
ਸਹਿਤੀ ਅਪਰ ਲਹੇ ਉਰ ਧਾਰੀ,
ਉਥੋਂ ਆਪੇ ਕਹਿੰਦੇ ਹੋਰ ਧਾਰਨ ਕਰ ਲਿਆ ਕਰਨਗੇ।
ਚੱਲ ਅਬ ਤੁਝੇ ਸੁਮੇਰ ਦਿਖਾਵੇ,
ਚੱਲ ਕਹਿੰਦੇ ਹੁਣ ਤੈਨੂੰ ਸੁਮੇਰ ਪਰਬਤ ਦੀ ਸੈਰ ਕਰਾਈਏ।
ਸਰਬ ਸਿੱਧ ਜਿਹਾ ਯੋਗ ਕਮਾਵੇ,
ਜਿੱਥੇ ਸਾਰੇ ਸਿੱਧ ਬੈਠ ਕੇ ਯੋਗ ਸਾਧਨਾ ਕਰਦੇ ਆ, ਯੋਗ ਕਮਾਉਂਦੇ ਆ।
ਔਰ ਪੁਰਖ ਬੋਰ ਹੈ ਮਹਾਨਾ,
ਹੋਰ ਵੀ ਬੜੇ ਵੱਡੇ ਵੱਡੇ ਮਹਾਂਪੁਰਖ ਰਹਿੰਦੇ ਆ ਉੱਥੇ।
ਜਿਨ ਪ੍ਰਭ ਭਗਤ ਕਰੀ ਸੁਖ ਖਾਨਾ,
ਇਨ੍ਹਾਂ ਨੇ ਭਾਈ ਸੁੱਖਾਂ ਦੇ ਖਜ਼ਾਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ ਹੈ।
ਸੁਣ ਸੁਮੇਰ ਜਾਵਨ ਨਿਜ ਕਾਨਾ,
ਸੁਣ ਕੇ ਸੁਮੇਰ ਪਰਬਤ ਤੇ ਜਾਣਾ ਆਪਣੇ ਕੰਨਾਂ ਦੇ ਨਾਲ।
ਹੱਥ ਬੰਦ ਬੋਲਿਓ ਮਰਦਾਨਾ,
ਹੱਥ ਜੋੜ ਕੇ ਮਰਦਾਨਾ ਕਹਿਣ ਲੱਗਾ।
ਮੱਕਾ ਬਹੁਰ ਮਦੀਨਾ ਦਿਓ ਦੋਨ,
ਮੱਕਾ ਤੇ ਮਦੀਨਾ ਦੋਵੇਂ,
ਖੇਤੀ ਬੈਰ ਸੁਣੇ ਮੈਂ ਸਰੁਨ,
ਕਈ ਵਾਰ ਮੈਂ ਆਪਣੇ ਕੰਨਾਂ ਦੇ ਨਾਲ ਸੁਣੇ ਨਾ ਇਹ।
ਤੁਰਕ ਤਾਰੀਫ ਕਰਤ ਜੇ ਭੂਰੀ,
ਜਿਨ੍ਹਾਂ ਦੀ ਤੁਰਕ ਬੜੇ ਵਡਿਆਈ ਕਰਦੇ ਹਨ।
ਤਾਂ ਕੀ ਬਣਤ ਬਤਾਵਤ ਰੂਰੀ,
ਉਹਨਾਂ ਦੀ ਕਹਿੰਦੇ ਬਣਤ ਜਿਹੜੀ ਹੈ ਰਚਨਾ ਬੜੀ ਸੋਹਣੀ ਬਣਾਈ ਹੋਈ ਹੈ।
ਰਹਿਓ ਸੁਹਮ ਤੇ ਕਿਹੇ ਦਿਸ ਮਾਹੀ,
ਉਹ ਸਤਿਗੁਰੂ ਜੀ ਦੱਸੋ ਕਿਹੜੇ ਪਾਸੇ ਸਾਡੇ ਤੋਂ।
ਹਿਰਦੇ ਬਸੇਖ ਬਲੋਕਣ ਚਾਹੀ,
ਮਨ ਦੇ ਵਿਚ ਕਹਿੰਦੇ ਉਸ ਸਥਾਨ ਨੂੰ ਵੇਖਣ ਦੀ ਇੱਛਾ ਹੈ।
ਸਰਬ ਭਾਂਤ ਸਮਰੱਥ ਸੁਜਾਨਾ,
ਆਪ ਜੀ ਸਾਰੇ ਤਰੀਕਿਆਂ ਨਾਲ ਸਮਰੱਥ ਹੋ ਸ੍ਰੇਸ਼ਟ ਹੋ ਜੀ।
ਪੂਰਨ ਇੱਛਾ ਕਰੋ ਮਹਾਨਾ,
ਆਪ ਜੀ ਕਿਰਪਾ ਕਰਕੇ ਮੇਰੇ ਮਨ ਦੀ ਤਮੰਨਾ ਜਿਹੜੀ ਆ ਉਹ ਪੂਰੀ ਕਰੋ ਜੀ।
ਸ੍ਰੀ ਪ੍ਰਭ ਜੀ ਜਿਹਾਂ ਤੁਮ ਚਾਹੋ,
ਸਤਿਗੁਰੂ ਜੀ ਜਿਹੜੀ ਜਗ੍ਹਾ ਤੇ ਆਪ ਜੀ ਚਾਹੁਣਾ ਕਰੋ।
ਬਿਨਾ ਬਿਲ ਮਸ਼ਿਨ ਮਹਿਤ ਹੈ ਜਾਹੋ,
ਬਿਨਾ ਦੇਰੀ ਤੋਂ ਛਿਣ ਮਾਤਰ ਦੇ ਵਿਚ ਉੱਥੇ ਜਾ ਸਕਦੇ ਹੋ।
ਸੁਣ ਕਰ ਬੋਲੇ ਸ੍ਰੀ ਗੁਰ ਪੂਰੇ,
ਸੁਣ ਕੇ ਸ਼੍ਰੋਮਣੀ ਸਤਿਗੁਰੂ ਜੀ ਪੂਰਨ ਸਤਿਗੁਰੂ ਜੀ ਨੇ ਬਚਨ ਕਹੇ।
ਹਮ ਤੇ ਰਹੋ ਅਦਕ ਸੋ ਦੂਰੇ,
ਕਹਿੰਦੇ ਮਰਦਾਨਿਆ ਸਾਡੇ ਤੋਂ ਬਹੁਤ ਦੂਰ ਆ ਉਹ ਭਾਈ,
ਕਿਤੇ ਬਰਖ ਮਾਰਗ ਕੇ ਮਾਹੀ,
ਕਈ ਸਾਲ ਰੱਗ ਜਾਣਗੇ ਰਸਤੇ ਵਿਚ।
ਚਲਤ ਬਤੀਤਾ ਪਹੁੰਚੈ ਤਾਹੀ,
ਚਲਦੇ ਕਹਿੰਦੇ ਉੱਥੇ ਪਹੁੰਚ ਜਾਵਾਂਗੇ। ਅਸਾਮ ਜਾਂ ਬ੍ਰਹਮਾ ਤੋਂ ਪੈਦਲ ਤੁਰ ਕੇ ਮੱਕੇ ਅੱਪੜਨਾ ਬਰਸਾਂ ਦਾ ਹੀ ਗੱਲ ਹੈ, ਰਾਹ ਹੈ, ਕਈ ਸਾਲ ਲੱਗ ਜਾਂਦੇ ਹੈ ਜਿੱਥੇ ਪਾਤਸ਼ਾਹ ਜੀ ਟਿੱਕੇ ਉੱਥੋਂ ਚੱਲਣ ਤੇ ਪੱਕੇ ਪਹੁੰਚਣ ਦੇ ਵਿਚ।
ਸੁਣ ਕਰ ਮਰਦਾਨੇ ਕਰ ਬੰਦੇ,
ਸੁਣ ਕੇ ਮਰਦਾਨੇ ਨੇ ਦੋਵੇਂ ਹੱਥ ਜੋੜਨਾ ਕੀਤੇ,
ਕਹਿਣ ਲੱਗਿਓ ਹੇ ਪ੍ਰਭੂ ਮੁਕੰਦੇ,
ਕਹਿਣ ਲੱਗਾ ਕਿ ਇਹ ਮੁਕਤੀ ਨੂੰ ਦੇਣ ਵਾਲੇ ਸਤਿਗੁਰੂ ਜੀ,
ਕਿਤੇ ਬਰਖ ਕੋ ਗੈਲ ਬਤਾਵੋ,
ਕਈ ਕਹਿੰਦੇ ਸਾਲਾਂ ਦਾ ਰਾਹ ਦੱਸਦੇ ਹੋ ਆਪ ਜੀ,
ਤੈ ਤੋ ਨਿਮਖ ਵਿਖੇ ਚੱਲ ਜਾਵੋ।
ਜੇ ਆਪ ਜੀ ਚਾਹੋ ਤਾਂ ਨਿਮਖ ਮਾਤਰ ਦੇ ਵਿਚ ਉੱਥੇ ਪਹੁੰਚ ਸਕਦੇ ਹੋ, ਆਪ ਜੀ ਵਾਸਤੇ ਸਭ ਠੀਕ ਹੈ।
ਪ੍ਰਭ ਜੀ ਕੀਜੈ ਨਹੀਂ ਬੁਲਾਓ,
ਸਤਿਗੁਰੂ ਜੀ ਐਵੇਂ ਨਾ ਮੈਨੂੰ ਪਰਚਾਓ, ਟਾਲਾ ਨਾ ਕਰੋ, ਬਹਾਨੇ ਨਾ ਬਣਾਓ। ਕਹਿੰਦਾ
ਤੇ ਦੇਖਣ ਕੋ ਬਹੁ ਮਮ ਚਾਓ,
ਉਹ ਮੱਕਾ ਵੇਖਣ ਦਾ ਮਦੀਨਾ ਵੇਖਣ ਦਾ ਮੇਰੇ ਮਨ ਦੇ ਵਿਚ ਬੜਾ ਚਾਅ ਹੈ।
ਜਿਉਂ ਤਿਉਂ ਕਰਕੇ ਆਪ ਦਿਖਾਇਓ,
ਜਿਵੇਂ ਜਿਵੇਂ ਕਰਕੇ ਆਪ ਜੀ ਦਿਖਾ ਦੇਣਾ ਕਰੋ,
ਮੁਝ ਭੁਲਾਖਾ ਪੂਰ ਕਰਾਏ,
ਆਪ ਜੀ ਕਿਰਪਾ ਕਰਕੇ ਮੇਰੇ ਮਨ ਦੀ ਤਮੰਨਾ ਜਿਹੜੀ ਇੱਛਾ ਪੂਰੀ ਕਰੋ ਜੀ।
ਆਸ ਪ੍ਰਕਾਰ ਕੇ ਸੁਣ ਕਰ ਬਹਿਨਾ,
ਇਸ ਤਰ੍ਹਾਂ ਦੇ ਭਾਈ ਬਚਨ ਸੁਣ ਕੇ
ਹੈ ਪ੍ਰਸੰਨ, ਬੋਲੇ ਗੁਣ ਐਨਾ,
ਖੁਸ਼ ਹੋ ਕੇ ਗੁਣਾਂ ਦੇ ਘਰ ਸਤਿਗੁਰੂ ਜੀ ਨੇ ਬਚਨ ਕੀਤਾ।
ਕਹਿਓ ਨਾ ਮੇਟੈ ਤਾਂ ਮਰਦਾਨੇ,
ਕਹਿੰਦੇ ਮਰਦਾਨਿਆਂ ਭਾਈ ਤੇਰਾ ਕਹਿਆ ਨੀ ਮੋੜਾਂਗੇ,
ਚੱਲੋ ਦਿਖਾਵੇ ਚਾਹੇ ਜਥਾਨੇ,
ਜੇ ਕਹਿੰਦੇ ਤੂੰ ਥਾਂ ਦੇਖਣਾ ਚਾਹੁੰਦਾ ਤੇ ਤੈਨੂੰ ਦਿਖਾ ਦਿੰਦੇ ਆ।
ਕਹਿ ਕਰ ਮੱਕੇ ਦਿਸ ਪ੍ਰਸਥਾਨੇ,
ਕਿਉਂ ਕਹਿ ਕੇ ਭਾਈ ਮੱਕੇ ਵਾਲੇ ਰਾਸਤੇ ਨੂੰ ਚੱਲ ਪਏ,
ਜਿਨਕੇ ਦਰਸਿਆ ਤੇ ਭਰਮਾਨੇ,
ਜਿਨ੍ਹਾਂ ਦੇ ਦਰਸ਼ਨ ਕਰਨੇ ਕਰਕੇ ਜਿਹੜੇ ਪੰਜ ਪ੍ਰਕਾਰ ਦੇ ਭਰਮ ਪਏ ਹੁੰਦੇ ਆ ਜੀਵ ਨੂੰ ਖਤਮ ਹੋ ਜਾਂਦੇ ਆ।
ਪਖਰ ਸਖਰ ਹੈ ਜੇ ਜਾਗਾ,
ਜਿਹੜੀ ਜਗ੍ਹਾ ਤੇ ਕਹਿੰਦੇ ਪਖਰ ਸਖਰ ਹੈ, ਤੋ ਪੱਖਰ ਸੱਖਰ ਤੋਂ ਮੁਰਾਦ ਪੱਛਮੀ ਪੰਜਾਬ ਦਾ ਦੱਖਣ ਰੁੱਖ ਤੋਂ ਹੈ। ਪੱਖਰ ਦੁਆਰ ਸਿੰਧ ਸਾਗਰ ਵਿਚ ਡੇਰਾ ਇਸਮਾਇਲ ਖਾਂ ਤੋਂ ਹੇਠਾਂ ਉਦਾਰ ਵੱਲ ਹੈ, ਔਰ ਸੇਖਰ ਇਸੇ ਦੀ ਦੱਖਣ ਸੇਧ ਵਿਚ ਸਿੰਧ ਦੇਸ਼ ਵਿਚ ਹੈ। ਮੁਰਾਦ ਹੈ ਆਸਾਮ ਤੋਂ ਗੁਰੂ ਜੀ ਦੱਖਣ ਪੱਛਮ ਪੰਜਾਬ ਵਿਚ ਆ ਗਏ ਤੇ ਸਿੰਧ ਦੇ ਸੱਖਰ ਸ਼ਹਿਰ ਆਪਣੇ ਜਿੱਥੇ ਮੁਲਤਾਨ ਆਦਿ ਥਾਵਾਂ ਦੇ ਹਾਜ਼ੀ ਇਕੱਠੇ ਹੋ ਰਹੇ ਸਨ। ਇਹ ਗਾਲਬਨ ਕਰਾਂਚੀਓ ਸਿੱਧੇ ਜਾਂ ਕਰਾਚੀ ਤੋਂ ਸੂਰਤ ਤੇ ਸੂਰਤ ਤੋਂ ਮੱਕੇ ਜਹਾਜ਼ ਚੜ ਕੇ ਜਾਂਦੇ ਹੁੰਦੇ ਸੀ। ਸੂਰਤ ਮੱਕੇ ਜਾਣ ਦੀ ਪੁਰਾਣੀ ਬੰਦਰਗਾਹ ਹੈ।
ਆਏ ਤਾਂ ਨਿਮਖ ਨਹਿ ਲਾਗਾ,
ਉੱਥੇ ਪਹੁੰਚ ਗਏ ਸਤਿਗੁਰੂ ਜੀ ਕਹਿੰਦੇ ਨੱਤੀ ਮਾਤਰ ਵੀ ਡੇਰ ਨੀ ਲੱਗੀ ਜੀ।
ਨੀਲ ਬਸਤਰ ਲੈ ਪਹਿਰ ਸਰੀਰਾ,
ਨੀਲੇ ਬਸਤਰ ਕਹਿੰਦੇ ਪਹਿਰ ਨਾ ਕੀਤੇ ਸਰੀਰ ਤੇ।
ਕਾਂਖ ਕਿਤਾਬੈ ਗੁਣੀ ਗਹੀਰਾ,
ਦੇ ਵਿਚ ਕਿਤੇਬਾਂ ਫੜ ਲਈਆਂ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਨੇ।
ਉੱਚੀ ਕੁਲ ਹੈ ਧਰੀ ਨਜ ਸੀ ਸੰਗ,
ਜੀ ਟੋਪੀ ਰੱਖ ਲਈ ਕਹਿੰਦੇ ਸਿਰ ਦੇ ਉੱਤੇ।
ਆਸਾ ਹੱਥ ਦਿਖਿਆ ਜਗਦੀ ਸੰਗ,
ਆਸਾ ਇੱਕ ਸੋਟਾ ਲੈ ਲਿਆ ਜਗ ਦੇ ਮਾਲਕ ਸਤਿਗੁਰੂ ਜੀ ਨੇ।
ਗਰੀ ਜਨੇਊ ਪਾਏ ਕਿਰਪਾਲਾ,
ਗਲ ਦੇ ਵਿਚ ਜਨੇਊ ਪਾਇਆ ਹੋਇਆ ਕਿਰਪਾਲੂ ਜੀ ਨੇ।
ਤਿਲਕ ਕਰਿਓ ਸੁੰਦਰ ਪੁਨ ਭਾਲਾ,
ਫੇਰ ਬੜਾ ਸੋਹਣਾ ਕਹਿੰਦੇ ਤਿਲਕ ਗੁਰੂ ਕੇ ਪਿਆਰਿਓ ਮੱਥੇ ਤੇ ਲਾਇਆ ਹੋਇਆ ਹੈ।
ਸੁਣੋ ਗੁਰੂ ਸੁਣੋ ਗੁਰੂ ਅੰਗਦ ਰਸ ਭੀਨੇ,
ਐ ਗੁਰੂ ਅੰਗਦ ਸਾਹਿਬ ਜੀ ਸੁੱਖਾਂ ਦੇ ਘਰ ਸਤਿਗੁਰੂ ਜੀ ਸੁਣਨਾ ਕਰੋ।
ਪੂਜਾ ਮੁਝੇ ਮਸੱਲਾ ਦੀਨੇ,
ਤੋ ਮੈਨੂੰ ਕਹਿੰਦੇ ਮਸੱਲਾ ਦੇ ਦਿੱਤਾ। ਪੂਜਾ ਮੁਝੇ ਮਸੱਲਾ ਦੀਨੇ, ਭਾਵ ਕਹਿਣ ਦਾ ਕਿ ਮੈਨੂੰ ਕਹਿੰਦੇ ਇਸ ਤਰ੍ਹਾਂ ਮਸੱਲਾ ਦੇ ਦਿੱਤਾ।
ਘਰ ਮੈਂ ਸੇਲੀ ਪਾਏ ਬਸਾਲਾ,
ਗਲ ਦੇ ਵਿਚ ਸੇਲੀ ਪਾ ਦਿੱਤੀ ਮਾਲਾ।
ਬਣੇ ਜੋ ਹਾਜੀ ਰੂਪ ਕਿਰਪਾਲਾ,
ਕਿਉਂ ਭਾਈ ਕਿਰਪਾਲੂ ਜੀ ਨੇ ਹਾਜੀਆਂ ਵਾਲਾ ਰੂਪ ਧਾਰਨ ਕਰ ਲਿਆ।
ਕੌਤਕ ਹਿੱਤ ਜਿਹੇ ਰੂਪ ਬਣਾਏ,
ਕੌਤਕ ਕਰਨ ਵਾਸਤੇ ਸਰੂਪ ਬਣਾ ਰਹੇ ਸਤਿਗੁਰੂ ਜੀ।
ਹਿੰਦੂ ਤੁਰਕ ਨਾ ਜਾਤ ਲਿਖਾਏ,
ਨਾ ਇਹ ਜਾਣਿਆ ਜਾਂਦਾ ਵੀ ਇਹ ਤੁਰਕ ਹੈ ਨਾ ਜਾਣਿਆ ਜਾਂਦਾ ਹਿੰਦੂ ਹੈ। ਤੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਾਗਤ ਜਲੰਦੇ ਵਿਚ ਅਖੰਡ ਵਰਤਾਉਣ ਲਈ ਤੋਂ ਕਈ ਫੇਰ ਉਦਾਸੀਆਂ ਕੀਤੀਆਂ ਤੇ ਦੇਸ਼ਾਟਨ ਲਈ ਨਿਕਲੇ। ਇਨ੍ਹਾਂ ਸਮਿਆਂ ਤੇ ਆਪ ਜੀ ਦਾ ਪਹਿਰਾਵਾ ਅੱਡਰੀ ਅੱਡਰੀ ਤਰ੍ਹਾਂ ਦਾ ਹੁੰਦਾ ਰਿਹਾ, ਕਈ ਥਾਈ ਦਿਖਿਆ। ਪਹਿਲੀ ਉਦਾਸੀ ਵਿਚ ਆਪ ਨੇ ਇਕ ਬਸਤਰ ਅੰਬੂਆ, ਇਕ ਬਸਤਰ ਚਿੱਟਾ, ਇਕ ਪੈਰ ਜੁੱਤੀ, ਇਕ ਪੈਰ ਖੌਸ, ਗਲ ਖਫਣੀ, ਮੱਥੇ ਤਿਲਕ, ਚੇਸਰ ਦਾ ਆਦਿਕ ਰੱਖਿਆ। ਦੂਜੀ ਉਦਾਸੀ ਵਿਚ ਪੈਰੀ ਖੜਾਵਾਂ ਕਾਠ ਦੀਆਂ, ਹੱਥ ਆਸਾ, ਸਿਰ ਦੇ ਰੱਸੇ ਲਪੇਟੇ, ਬਾਹਾਂ ਤੇ ਜੰਘਾਂ ਤੇ ਰੱਸੇ ਲਪੇਟੇ, ਮੱਥੇ ਟਿੱਕਾ ਬਿੰਦਲੀ ਦਾ ਸੀ। ਤੀਜੀ ਉਦਾਸੀ ਵਿਚ ਪੈਰੀ ਚਮੜਾ ਤੇ ਸਿਰ ਤੇ ਚਮੜਾ ਤੇ ਮੱਥੇ ਟਿੱਕਾ ਕੇਸਰ ਦਾ ਸੀ। ਚੌਥੀ ਉਦਾਸੀ ਸਮੇਂ ਪੈਰੀ ਖੌਸਾਂ ਚਮਕੀਆਂ ਅਤੇ ਚਮਕੀ ਸੱਥਣ, ਨੀਲੇ ਬਸਤਰ, ਹੱਥ ਆਸਾ, ਕਿਤਾਬ ਤੇ ਕੂਜਾ ਆਦਿਕ ਪਾ ਸਨ, ਮੱਥੇ ਟਿੱਕਾ ਬਿੰਦੀ ਦਾ। ਇਸੇ ਤਰ੍ਹਾਂ ਕਿਤੇ ਕਿਤੇ ਗੁਰੂ ਜੀ ਨੇ ਦੇਸ਼ਾਟਨ ਸਮੇਂ ਭਗਵੇਂ ਕੱਪੜੇ ਤੇ ਗਲੀ ਜਨੇਊ ਪਾਏ ਹੋਣ ਦਾ ਜ਼ਿਕਰ ਵੀ ਸਾਖੀਕਾਰਾਂ ਨੇ ਲਿਖਿਆ। ਇਨ੍ਹਾਂ ਸਾਰੇ ਪਹਿਰਾਵਿਆਂ ਤੋਂ ਇਕ ਨਜ਼ਰ ਵੇਖਣ ਨਾਲ ਇਨ੍ਹਾਂ ਦਾ ਅੱਡਤਾ ਦੱਸ ਦਿੰਦੀ ਹੈ ਕਿ ਗੁਰੂ ਜੀ ਤੇ ਉਹ ਵੇਸ ਉਸੇ ਤਰ੍ਹਾਂ ਦਾ ਹੀ ਵੇਸ ਨਹੀਂ ਸੀ ਜਿਸ ਤਰ੍ਹਾਂ ਕਿ ਖਾਸ ਖਾਸ ਮੱਤਾਂ ਵਾਲਿਆਂ ਦੇ ਹੁੰਦੇ ਆ, ਜਿਨ੍ਹਾਂ ਦੇ ਦੇਖਣ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਸਾਧ ਅਮਕੀ ਸੰਪਰਦਾ ਦਾ ਜਾਂ ਅਮ ਕੇ ਮੱਤ ਦਾ ਹੈ। ਕਿਹਾ ਕਿ ਵੈਰਾਗੀ ਸੰਨਿਆਸੀ ਜੋਗੀ ਹਿੰਦੂ ਤੇ ਮੁਸਲਮਾਨ ਆਦਿਕਾਂ ਦੇ ਅਡਰੇ ਅਡਰੇ ਵੇਸ ਇਸ ਇਨ੍ਹਾਂ ਦੇ ਮੱਤ ਦਾ ਪਤਾ ਦਿੰਦੇ ਹੈ। ਗੁਰੂ ਜੀ ਦਾ ਹਰ ਸਫ਼ਰ ਵਿਚ ਅੱਡਰਾ ਲਿਬਾਸ ਦੱਸਦਾ ਕਿ ਉਨ੍ਹਾਂ ਨੇ ਕੋਈ ਵੇਸ ਕਿਸੇ ਮੱਤ ਦਾ ਪ੍ਰਕਾਸ਼ ਨਹੀਂ ਪੈ ਰਿਹਾ, ਸਗੋਂ ਭੇਸਾਂ ਦੀ ਵਿਲੱਖਣਤਾ ਤੋਂ ਮਲੂਮ ਹੁੰਦਾ ਕਿ ਇਹ ਲੋਕਾਂ ਦੀ ਤਵੱਜੋ ਆਪਣੇ ਵੱਲ ਖਿੱਚਣ ਲਈ ਸਨ। ਇਸ ਤਰ੍ਹਾਂ ਹਰਿਦੁਆਰ ਜਾ ਕੇ ਹਿੰਦੂਆਂ ਨੂੰ ਚੜ੍ਹਦੇ ਪਾਣੀ ਉਛਾਲਦੇ ਵੇਖ ਆਪ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਉਛਾਲਣ ਲੱਗ ਪਏ, ਜਿਸ ਤੋਂ ਲੋਕ ਆਪ ਦੇ ਚੁਗਿਰਦ ਆ ਕੇ ਇਕੱਠੇ ਹੋਏ, ਪ੍ਰਸ਼ਨ ਉੱਤਰ ਕਰਨ ਲੱਗੇ ਤੇ ਗੁਰੂ ਜੀ ਨੇ ਸੁਭ ਸਿੱਖਿਆ ਦੇਣ ਦਾ ਮੌਕਾ ਬਣਾ ਦਿੱਤਾ। ਸੂਰਜ ਗ੍ਰਹਿਣ ਦੇ ਸਮੇਂ ਕੁਰਕਸ਼ੇਤਰ ਤੇ ਮਾਸ ਕਈ ਸਾਖੀਆਂ ਵਾਲਿਆਂ ਨੇ ਹਿਰਨ ਲਿਖਿਆ ਚਾੜਿਆ, ਜਿਸ ਤੋਂ ਹਿੰਦੂ ਆ ਜੁੜੇ। ਇਸ ਤਰ੍ਹਾਂ ਜਗਨਨਾਥ ਵਿਚ ਆਰਤੀ ਸਮੇਂ ਬਾਕੀਆਂ ਦੇ ਖੜੋਣ ਤੇ ਆਪ ਬੈਠੇ ਰਹਿਣਾ, ਮੱਕੇ ਦੇ ਵਿਚ ਕਾਬੇ ਵੱਲ ਚਰਨ ਕਰਕੇ ਲੇਟਣਾ ਤੇ ਮੱਕਾ ਫੇਰਨ ਤੋਂ ਲੋਕੀ ਆ ਜੁੜੇ ਤੇ ਗੁਰੂ ਜੀ ਨੇ ਇਨ੍ਹਾਂ ਭੁੱਲੇ ਭਟਕਿਆਂ ਨੂੰ ਧਰਮ ਦੇ ਅਸਲੀ ਤੱਤ ਦਿਖਾ ਕੇ ਜੀ ਦਾਨ ਦਿੱਤਾ। ਇਸ ਤਰ੍ਹਾਂ ਆਪ ਦੇ ਲਿਬਾਸ ਦੀ ਅਦਭੁਤਤਾ ਵੀ ਲੋਕਾਂ ਦੀ ਤਵੱਜੋ ਨੂੰ ਖਿੱਚ ਕੇ ਲਿਆਉਂਦੀ ਰਹੀ, ਜਿਸ ਤੋਂ ਉਨ੍ਹਾਂ ਦਾ ਕਲਿਆਣ ਹੁੰਦਾ ਸੀ। ਕਵੀ ਜੀ ਗੁਰੂ ਜੀ ਦੇ ਹਾਜੀਆਂ ਦੇ ਨਾਲ ਤੋ ਵਿਲਣ ਦੇ ਸਮੇਂ ਦੇ ਭੇਸ ਦਾ ਜ਼ਿਕਰ ਕਰਦੇ ਹੋਏ ਲਿਖਿਆ, ਜਦੋਂ ਗੁਰੂ ਜੀ ਹਾਜੀਆਂ ਵਿਚ ਬੈਠੇ, ਹਾਜਨ ਹਿਰਦੈ ਈਰਖਾ ਹੋਈ, ਸ੍ਰੀ ਗੁਰ ਸੋ ਬੋਲਤ ਪੇ ਸੋਈ, ਮੁਸਲਮਾਨ ਕੇ ਹਿੰਦੂ ਅਹੀ, ਬਿਨਾ ਕਹੇ ਤੇ ਜਾਏ ਨਾ ਲਹੀ, ਹਾਜੇ ਵੇਖ ਤਿਲਕ ਹੈ ਮਾਥੇ, ਜਾ ਤੇ ਬੂਝਤ ਹੈ ਤੁਮ ਸਾਥੇ। ਇਸ ਤੋਂ ਸਪਸ਼ਟ ਹੈ ਕਿ ਕਿਸੇ ਵੀ ਦਿਸ਼ਟਨ ਸਮੇਂ ਆਪ ਦੇ ਹਾਜੀਆਂ ਵਾਲੇ ਕੱਪੜੇ ਪਾਉਣ ਤੇ ਆਪ ਨੂੰ ਮੁਸਲਮਾਨ, ਜੰਨੂ ਪਾਉਣ ਤੇ ਹਿੰਦੂ, ਜਾਂ ਕਿਸੇ ਖਾਸ ਦਾ ਕੱਪੜਾ ਪਾਉਣ ਤੇ ਖਾਸ ਕਿਸੇ ਸੰਪਰਦਾਏ ਦਾ ਸਮਝਣਾ ਭੁੱਲ ਹੈ। ਲਿਬਾਸ ਦਾ ਇਹ ਵੱਖਰਾਪੁਣ ਦੋ ਦੋ ਤਰੇ ਤਰੇ ਤਰ੍ਹਾਂ ਦੇ ਭੇਖਾਂ ਦਾ ਇੱਕੋ ਵੇਲੇ ਧਾਰਨਾ ਹੀ ਦੱਸਦਾ ਹੈ ਕਿ ਭੇਖਾਂ ਨੂੰ ਉਹ ਮਖੌਲ ਕਰਦੇ ਸਨ। ਜਦੋਂ ਕਰਤਾਰਪੁਰ ਆ ਟਿਕੇ ਸਾਰੇ ਫਕੀਰੀ ਵੇਸ ਦੂਰ ਕਰਕੇ ਸਧਾਰਨ ਸੰਸਾਰੀ ਕੱਪੜੇ ਪਹਿਰੇ, ਕਵੀ ਜੀ ਆਪ ਦੱਸਦੇ ਹਨ, ਸੋ ਲਿਬਾਸ ਕੌਤਕ ਹਿੱਤ ਹਨ, ਕੌਤਕ ਹਿੱਤ ਬਹਰੂਪ ਬਣਾਏ, ਹਿੰਦੂ ਤੁਰਕ ਨਾ ਜਾਤ ਲਿਖਾਏ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਇਹ ਗੁਰੂ ਕੇ ਪਿਆਰੇ ਜੀਵਾਂ ਦੇ ਭਲੇ ਵਾਸਤੇ ਕਰ ਰਹੇ ਹਨ।
ਮੁਲਤਾਨਾ ਦਿਕ ਜੋ ਪੁਰ ਔਰਾ,
ਮੁਲਤਾਨ ਆਦਿਕ ਜਿਹੜੇ ਗੁਰੂ ਕੇ ਪਿਆਰੇ ਹੋਰ ਸ਼ਹਿਰ ਹਨ,
ਹਾਜੀ ਮਿਲੇ ਹੁੰਦੇ ਤੇ ਠੌਰਾ,
ਜੀ ਕਹਿੰਦੇ ਉੱਥੇ ਮਿਲੇ ਹੋਏ ਸਨ ਇਕੱਠੇ।
ਮੱਕੇ ਜਾਣ ਜਨ ਜਨਹੇ ਅਭਿਲਾਖਾ,
ਜਿਨ੍ਹਾਂ ਦੀ ਭਾਈ ਮੱਕੇ ਜਾਣ ਦੀ ਅਭਿਲਾਖਾ ਇੱਛਾ ਸੀ।
ਨਿਸ਼ਾ ਗੁਜ਼ਾਰਨ ਡੇਰੋ ਰਾਖਾ,
ਨਿਸ਼ਾ ਰਾਤ ਬਤੀਤ ਕਰਨ ਵਾਸਤੇ ਡੇਰਾ ਲਾ ਕੇ ਰੱਖਿਆ ਸੀ।
ਮਿਲ ਬੈਸੇ ਥੇ ਜਿਹੇ ਇਸ ਥਾਨਾ,
ਮਿਲ ਕੇ ਬੈਠੇ ਸੀ ਜਿਹੜੇ ਇਸ ਥਾਂ ਤੇ,
ਤਿੰਨ ਕੇ ਮੱਧ ਗਏ ਗੁਣ ਖਾਨਾ,
ਉਹਨਾਂ ਦੇ ਵਿਚ ਚਲੇ ਗਏ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ।
ਸਭ ਹੇ ਮਸੱਲਾ ਮੈਂ ਸੁਭ ਛਾਵਾ,
ਫਿਰ ਉਹ ਮਸੱਲਾ ਜਿਹੜਾ ਸੀ ਉਹ ਮੈਂ ਵਿਛਾ ਦਿੱਤਾ ਭਾਈ ਬਾਲਾ ਜੀ ਕਹਿੰਦੇ,
ਤੇ ਪਰ ਬੈਸੇ ਦੁੱਖ ਬਨ ਦਾਵਾ,
ਉਹਦੇ ਤੇ ਬਿਰਾਜਮਾਨ ਹੋ ਗਏ ਦੁੱਖਾਂ ਰੂਪੀ ਬਣ ਲਈ ਅਗਨੀ ਰੂਪ ਸਤਿਗੁਰੂ ਜੀ।
ਹਾਜਨ ਹਿਰਦੈ ਈਰਖਾ ਹੋਈ,
ਹਾਜਨਾ ਹਾਜੀਆਂ ਦੇ ਮਨ ਦੇ ਵਿਚ ਬੜੀ ਕਹਿੰਦੇ ਈਰਖਾ ਹੋ ਗਈ।
ਸ੍ਰੀ ਗੁਰ ਸੋ ਬੋਲਤ ਭੇ ਸੋਈ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤਾਈ ਉਹ ਵਚਨ ਕਰਦੇ ਸਨ।
ਕੌਣ ਦੇਸ਼ ਤੇ ਤੁਮ ਚੱਲਿਆ ਏ,
ਕਹਿੰਦੇ ਕਿਹੜਾ ਦੇਸ਼ ਹੈ ਜਿੱਥੋਂ ਤੁਸੀਂ ਚੱਲ ਕੇ ਆਏ ਹੋ,
ਕੌਣ ਨਾਮ ਅਬ ਕਹਾਂ ਸਦਾਏ,
ਨਾਮ ਹੈ ਕਹਿੰਦੇ ਹੁਣ ਕਿੱਥੇ ਜਾਣਾ ਹੈ।
ਮੁਸਲਮਾਨ ਕਾ ਹਿੰਦੂ ਆਹੀ,
ਆਪ ਜੀ ਕਹਿੰਦੇ ਮੁਸਲਮਾਨ ਹੋ ਕੇ ਹਿੰਦੂ,
ਬਿਨਾ ਕਹੇ ਤੇ ਜਾਏ ਨਾ ਲਹੀ,
ਬਿਨਾ ਕਹੇ ਤੋਂ ਕਹਿੰਦੇ ਆਪ ਜੀ ਦੀ ਬਾਬਤ ਜਾਣਿਆ ਨੀ ਜਾਂਦਾ ਹੈ।
ਹਾਜੀ ਵੇਖ ਤਿਲਕ ਹੈ ਮਾਥੇ,
ਹਾਜੀਆਂ ਵਾਲਾ ਭੇਸ ਧਾਰਨ ਕੀਤਾ ਤੇ ਮੱਥੇ ਤੇ ਕਹਿੰਦੇ ਤਿਲਕ ਲਾਇਆ ਹੋਇਆ,
ਜਾਂ ਤੇ ਬੂਝਤ ਹੈ ਤੁਜ ਸਾਥੇ,
ਇਸ ਕਰਕੇ ਅਸੀਂ ਆਪ ਜੀ ਨੂੰ ਪੁੱਛ ਰਹੇ ਹਾਂ।
ਸ੍ਰੀ ਨਾਨਕ ਜੀ ਬੈਣ ਅਲਾਏ,
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ,
ਬੇਗਮਪੁਰੇ ਦੇਸ਼ ਤੇ ਆਏ,
ਬੇਗਮਪੁਰਾ ਸ਼ਹਿਰ ਹੈ ਜਿਹਦਾ ਸਾਡਾ ਇਲਾਕਾ, ਉਥੋਂ ਆਏ ਆ। ਬੇਗਮਪੁਰੇ ਦਾ ਮਤਲਬ ਹੈ ਬੇਗਮ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੈ, ਉਸ ਥਾਂ ਤੋਂ ਅਸੀਂ ਆਏ ਹਾਂ ਸੱਚਖੰਡ ਤੋਂ।
ਹਿੰਦੂ ਮੁਸਲਮਾਨ ਜਗ ਮਾਹੂ,
ਹਿੰਦੂ ਨੇ ਜਿਹੜੇ ਤੇ ਮੁਸਲਮਾਨ ਹੈ ਦੁਨੀਆਂ ਦੇ ਵਿੱਚ,
ਮੈਂ ਦੋਨੋ ਕੇਰ ਗਵਾਹੂ,
ਮੈਂ ਕਹਿੰਦੇ ਦੋਵਾਂ ਦਾ ਸਾਖੀਕਾਰ ਹਾਂ, ਗਵਾਹ ਹਾਂ।
ਪੱਖ ਬਾਤ ਮੈਂ ਉਰਜੇ ਕਾਚੇ,
ਇਹ ਕਹਿੰਦੇ ਆਪੋ ਆਪਣੇ ਧਰਮ ਦੇ ਪੱਖ ਦੇ ਵਿੱਚ, ਆਪੋ ਆਪਣੇ ਧਰਮ ਦਾ ਪੱਖ ਰੱਖਦੇ ਹੈ, ਇਹਦੇ ਵਿੱਚ ਹੀ ਉਲਝੇ ਪਏ, ਕੱਚੀ ਮੱਤ ਵਾਲੇ ਹਨ।
ਸੱਚ ਸੱਚੋ ਕੂੜੇ ਮਨ ਰਾਚੇ,
ਸੱਚ ਨੂੰ ਛੱਡ ਕੇ ਪਰਮੇਸ਼ਰ ਨੂੰ ਕੂੜੇ ਧਰਮਾਂ ਦੇ ਕੰਧਾਂ ਦੇ ਵਿੱਚ ਹੀ ਫਸੇ ਹੋਏ ਹਨ।
ਜਲਵਾ ਸਰਵ ਸਰੀਰਨ ਜੋ,
ਇਹਨਾਂ ਦੇ ਕਹਿੰਦੇ ਜਲਵੇ ਨੇ ਜਿਹੜੇ ਸਾਰੇ ਸਰੀਰ ਦੇ ਉੱਤੇ,
ਕੋ ਭੇਵ ਨ ਜਾਣੈ ਕੋ,
ਉਹਨਾਂ ਦੇ ਭੇਦ ਨੂੰ ਨੀ ਕੋਈ ਜਾਣਦਾ, ਜੋ ਕਹੋ ਤੇਜ ਤਰਾਰ ਹੈ ਸਤਿਗੁਰੂ ਜੀ ਦੇ ਚਿਹਰੇ ਦਾ, ਇਹ ਤੋਂ ਬੇਸਮਝ ਲੋਕ ਨੀ ਸਮਝਦੇ ਹਨ।
ਇਸ ਬੰਦਗੀ ਬੰਦਾ ਆਇਓ,
ਕਹਿਣ ਲੱਗੇ ਭਾਈ ਬੰਦਾ ਜਿਹੜਾ ਬੰਦਗੀ ਕਰਨ ਵਾਸਤੇ ਆਇਆ ਹੈ,
ਇਹ ਤਜ ਮਾਣ ਮੋਹ ਲਪਟਾਇਓ,
ਇਹ ਬੰਦਗੀ ਛੱਡ ਕੇ ਮੋਹ ਦੇ ਵਿੱਚ ਤੇ ਮਾਣ ਅਹੰਕਾਰ ਦੇ ਵਿੱਚ ਫਸਿਆ ਹੋਇਆ ਹੈ। ਉਹ ਹੈ ਆਪਣੇ ਸੰਬੰਧੀਆਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਪਦਾਰਥਾਂ ਦਾ, ਤੇ ਮਾਣ ਹੈ ਆਪਣੇ ਗੁਣਾਂ ਦਾ, ਇਹਦੇ ਵਿੱਚ ਬੰਦਾ ਫਸਿਆ ਹੋਇਆ ਹੈ।
ਨਰਗ ਬਾਣ ਹਵਾਨੋ,
ਇਸ ਕਰਕੇ ਜਿਹੜੇ ਆਦਮੀ ਨੇ ਗੁਰੂ ਕੇ ਪਿਆਰੇ, ਉਹ ਪਸ਼ੂਆਂ ਵਰਗੇ ਬਣ ਗਏ ਹਨ।
ਸਭ ਕੋ ਉਪਦੇਸ਼ਕ ਮੁਝ ਮਾਨੋ,
ਸਾਰਿਆਂ ਦਾ ਉਪਦੇਸ਼ਕ ਆ ਮੈਂ, ਕਹਿੰਦੇ ਮੈਨੂੰ ਸਮਝ ਨਾ ਕਰੋ, ਮੈਂ ਉਪਦੇਸ਼ ਦਿੰਨਾ ਸਾਰਿਆਂ ਨੂੰ।
ਅਸ ਬਿਦ ਸੁਣ ਕੇ ਮਨ ਬਿਸਮਾਨੇ,
ਇਸ ਤਰ੍ਹਾਂ ਸੁਣ ਕੇ ਮਨ ਦੇ ਵਿੱਚ ਬੜੇ ਹੈਰਾਨ ਹੋਏ।
ਇਹ ਤੋਂ ਬੋਲਤ ਬੋਲ ਮਹਾਨੇ,
ਇਹ ਤਾਂ ਭਾਈ ਬਹੁਤੇ ਮਹਾਨ ਬਚਨ ਕਰਦੇ ਹੈ।
ਮੁਲਤਾਨੇ ਕੋ ਪੀਰ ਤਹਾਈ,
ਮੁਲਤਾਨੇ ਦੇ ਜਿਹੜੇ ਗੁਰੂ ਕੇ ਪਿਆਰਿਓ ਪੀਰ ਸੀ ਉਸ ਸਮੇਂ,
ਨਾਮ ਬਹਾਵ ਦੀਨ ਧੋ ਜਾਹੀ,
ਜਿਹਦਾ ਨਾਂ ਕਹਿੰਦੇ ਬਹਾਵ ਦੀਨ ਹੈ ਉੱਥੇ ਸੀ ਉਹ।
ਤਾਰਕ ਸੰਗ ਤਿੰਨ ਬਚਨ ਪ੍ਰਕਾਸ਼ਾ,
ਕਹਿੰਦੇ ਤਰਕ ਕਰਨ ਵਾਸਤੇ ਉਹਨੇ ਬਚਨ ਕੀਤਾ, ਕਈਆਂ ਦਾ ਸੁਭਾਅ ਹੀ ਹੁੰਦਾ ਤਰਕਾਂ ਕਰਨੀਆਂ, ਗੁਰੂ ਕੇ ਪਿਆਰਿਓ ਐਵੇਂ ਮਨ ਦੇ ਵਿੱਚੋਂ ਸ਼ੋਸ਼ੇ ਛੱਡੀ ਜਾਣੇ, ਤਰਕਾਂ ਕਰੀ ਜਾਣੀਆਂ, ਇਸ ਤਰ੍ਹਾਂ ਦਾ ਸੁਭਾਅ ਸੀ ਉਹ ਕਾਜੀ ਦਾ। ਉਹਨੇ ਤਰਕ ਕੀਤੀ ਸਤਿਗੁਰੂ ਜੀ ਤੇ,
ਇਹ ਕਿਤਾਬ ਜੋ ਤੇਰੇ ਪਾਸਾ,
ਇਹ ਕਹਿੰਦੇ ਕਿਤਾਬ ਜਿਹੜੀ ਤੇਰੇ ਕੋਲ ਹੈ,
ਇਹ ਤੋਂ ਪੜ ਜਾਣਤ ਕੈ ਨਾਹੀ,
ਇਹਨੂੰ ਕਹਿੰਦੇ ਪੜਨਾ ਵੀ ਜਾਣਦਾ ਕਿ ਨਹੀਂ ਜਾਣਦਾ।
ਇਹੋ ਬਿਆਨਾ ਜੋ ਇਸ ਮਾਹੀ,
ਜੋ ਇਹਦੇ ਵਿੱਚ ਲਿਖਿਆ ਕਹਿੰਦੇ ਉਹਦੇ ਅਰਥ ਸਮਝਾਉਣਾ ਕਰੋ।
ਸੁਣ ਕਰ ਸ੍ਰੀ ਗੁਰੂ ਬਚਨ ਉਚਾਰ,
ਸੁਣ ਕੇ ਸ਼੍ਰੋਮਣੀ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਜੀ।
ਪੜਨ ਕਿਤਾਬਨ ਤੀਨ ਪ੍ਰਕਾਰਾ,
ਇਹ ਜਿਹੜਾ ਭਾਈ ਕਿਤਾਬਾਂ ਪੜਨੀਆਂ, ਇਹ ਤਿੰਨ ਪ੍ਰਕਾਰ ਦੀ ਪੜਾਈ ਹੁੰਦੀ ਹੈ।
ਕੁਸਤ ਖਾਣ ਗੋਸ਼ਤ ਮਗਜ਼,
ਇੱਕ ਤਾਂ ਕੁਸਤ ਖਾਣ ਦੀ ਨੀ ਆਈ ਹੈ, ਇੱਕ ਗੋਸ਼ਤ ਖਾਣ ਦੀ ਨੀ ਆਈ, ਇੱਕ ਮਗਜ਼ਾਂ ਦੀ ਨੀ ਆਈ ਹੈ।
ਇਨਕੇ ਲੱਛਣ ਉਚਰਤ ਹੋ ਸੁਣ,
ਇਹਨਾਂ ਦੇ ਲੱਛਣ ਕਹਿੰਦੇ ਅਸੀਂ ਦੱਸਦੇ ਹਾਂ, ਨਿਸ਼ਾਨੀਆਂ ਸੁਣਨਾ ਕਰ ਭਾਈ।
ਪੜ੍ਹ ਕਰ ਸਭ ਕੋ ਹੁਜਤ ਕਰਨੀ,
ਇੱਕ ਤਾਂ ਕਿਸੇ ਦੀ ਰਚਨਾ ਨੂੰ ਪੜ੍ਹ ਲੈਣਾ ਤੇ ਪੜ੍ਹ ਕੇ ਉਹਦੇ ਤੇ ਹੁਜਤਾਂ ਕਰਨੀਆਂ, ਤਰਕਾਂ ਕਰਨੀਆਂ ਵੀ ਤਾਂ ਗਲਤ ਹੈ ਜੀ, ਇਹ ਹੋ ਨੀ ਸਕਦਾ ਜੀ, ਇਹ ਕਿਵੇਂ ਹੋ ਗਿਆ ਜੀ, ਇਸ ਤਰ੍ਹਾਂ ਗੁਰੂ ਕੇ ਪਿਆਰਿਓ ਤਰਕਾਂ ਕਰਨੀਆਂ, ਕਿਸੇ ਦੀ ਰਚਨਾ ਪੜ੍ਹ ਕੇ ਉਹਦੇ ਤੇ ਸ਼ੰਕਾ ਕਰਨੀ, ਜਿਵੇਂ ਅੱਜ ਕੱਲ ਦੇ ਬਹੁਤੇ ਵਿਦਵਾਨ ਕਰਦੇ ਆ।
ਉਸਤ ਖਾਨ ਇਸ ਵਿਦ ਕੀ ਬਰਨੀ,
ਇਹ ਤਾਂ ਕਹਿੰਦੇ ਭਾਈ ਉਸਤ ਖਾਨ ਦੀ ਨਿਆਈ ਹੈ।
ਬੁਜ਼ੁਰਗ ਹੋ ਬੈਠਣ ਪਠ ਕਰਕੇ,
ਬੁਜ਼ੁਰਗ ਹੋ ਬੈਠਣ ਪਠ ਕਰਕੇ, ਇਸ ਤਰ੍ਹਾਂ ਕਹਿੰਦੇ ਗੁਰੂ ਕੇ ਪਿਆਰਿਓ ਜਿਹੜਾ ਪੜ੍ਹ ਕੇ ਇਸ ਤਰ੍ਹਾਂ ਪੂਜਣਾ ਹੈ, ਇਸ ਤਰ੍ਹਾਂ ਜਿਹੜਾ ਪੜ੍ਹਨਾ ਹੈ।
ਹਿਜ ਮਤ ਕਰਵਾਵਣ ਹਿਤ ਧਰਕੈ,
ਕਿਸੇ ਤੋਂ ਆਪਣੀ ਵਡਿਆਈ ਕਰਾਉਣ ਵਾਸਤੇ ਪੜ੍ਹਨਾ ਕਿ ਬਹੁਤ ਵਧੀਆ ਗਿਆਨੀ ਹੈ ਜੀ, ਬੜਾ ਸੋਹਣਾ ਪ੍ਰਚਾਰਕ ਆ ਜੀ, ਬੜੀ ਸੋਹਣੀ ਕਥਾ ਕਰਦਾ ਜੀ, ਜਿਹੜਾ ਇਸ ਤਰ੍ਹਾਂ ਸੋਭਾ ਵਾਸਤੇ ਪੜ੍ਹਨਾ ਗ੍ਰੰਥਾਂ ਦਾ।
ਪਰ ਹੰਕਾਰ ਬਦੈ ਮੈਂ ਕਹੂੰ,
ਕਹਿੰਦੇ ਇੰਨਾ ਹੰਕਾਰ ਹੋ ਜਾਵੇ ਕਿਸੇ ਨੂੰ ਵਧੇ ਹੀ ਨਾ, ਵੀ ਇਹ ਹੋਰ ਵੀ ਕੋਈ ਬੰਦਾ ਜਾਣੂ ਹੈ, ਕੇਵਲ ਮੈਂ ਹੀ ਜਾਣੂ ਹੈ, ਇਸ ਤਰ੍ਹਾਂ ਦਾ ਮਨ ਦੇ ਵਿੱਚ ਮਾਨ ਹੋਵੇ।
ਗੋਸ਼ਤ ਨਾਮ ਕਹਿਤ ਹੈ ਤਾਂ,
ਉਹਨੂੰ ਭਾਈ ਗੋਸ਼ਤ ਖਾਣ ਦੀ ਨਿਆਈ ਕਹਿੰਦੇ ਹੈ।
ਪਾਠ ਕਰ ਸਿਮਰਹਿ ਨਾਮ ਜ਼ਰੂਰਾ,
ਜਿਹੜਾ ਭਾਈ ਪੜ੍ਹ ਕੇ ਉਹਨੂੰ ਧਾਰਨ ਕਰਕੇ ਨਾਮ ਸਿਮਰਨ ਕਰਦਾ ਸੁੰਦਰ ਪਰਮੇਸ਼ਰ ਦਾ,
ਸਭ ਮਹਿ ਜਾਣੈ ਅਲਹੋ ਜਹੂਰਾ,
ਸਾਰਿਆਂ ਦੇ ਵਿੱਚ ਗੁਰੂ ਕੇ ਪਿਆਰਿਓ ਪਰਮੇਸ਼ਰ ਨੂੰ ਨੇੜੇ ਸਮਝਦਾ ਹੈ ਕਿ ਉਹਦੀ ਜੋਤ ਹੈ ਸਾਰਿਆਂ ਦੇ ਵਿੱਚ।
ਦਵੈਤ ਹੇਤ ਕੋ ਮੇਟਿਓ ਝਗੜਾ,
ਮਨ ਦੇ ਵਿੱਚ ਜਿਹੜੀ ਦਵਦਾ ਪਈ ਹੈ, ਦਵਦਾ ਦੇ ਕਾਰਨ ਜਿਹੜਾ ਉਹ ਝਗੜਾ ਮੇਟ ਦਿੰਦਾ ਹੈ।
ਸਜਿਓ ਅਹੰਕਾਰ ਦੇ ਤੈ ਸਗਰਾ,
ਕਿਉਂ ਭਾਈ ਭਾਈ ਜਿਹੜਾ ਮਨ ਦੇ ਵਿੱਚੋਂ ਹੰਕਾਰ ਹੈ ਸਾਰਾ ਤਿਆਗ ਦਿੰਦੇ ਹੈ।
ਮਨ ਸੀਸ ਖੁਦਾਈ ਰਜਾਈ,
ਪਰਮੇਸ਼ਰ ਦੀ ਜਿਹੜੀ ਆਗਿਆ ਹੁਕਮ ਹੈ ਉਹਨੂੰ ਸਿਰ ਮੱਥੇ ਤੇ ਮੰਨਦੇ ਹਨ।
ਮਗਜ ਨਾਮ ਹੈ ਤਾਹੇ ਕਹਾਈ,
ਉਹਨੂੰ ਮਗਜ ਖਾਨ ਦੀ ਨਿਆਈ ਸਮਝਣਾ ਕਰੋ।
ਸੁਣ ਸੋ ਕਹੇ ਕੁੱਲੇ ਸਿਰ ਧਾਰੀ,
ਸੁਣ ਕੇ ਕਹਿੰਦੇ ਆ ਜਿਹੜੀ ਟੋਪੀ ਸਿਰ ਤੇ ਰੱਖੀ ਹੋਈ ਹੈ,
ਇਹ ਕਾਰਨ ਮੁਖ ਕਰੋ ਉਚਾਰੀ,
ਇਹ ਕਾਹਦੇ ਵਾਸਤੇ ਧਾਰਨ ਕੀਤੀ ਆ ਕਹਿੰਦੇ ਮੁਖੋਂ ਉਚਾਰ ਕੇ ਦੱਸੋ।
ਸਭ ਬੋਲੇ ਬੇਦੀ ਕੁੱਲ ਕੀਤਾ,
ਬੇਦੀਆਂ ਦੀ ਕੁੱਲ ਦੇ ਗਹਿਣੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੀ।
ਕੁੱਲ ਹੇ ਧਾਰਨ ਕੋ ਸਮਝੋ ਹੇਤਾ,
ਜਿਹੜੀ ਟੋਪੀ ਧਾਰਨ ਕੀਤੀ ਦਾ ਕਾਰਨ ਸਮਝਣਾ ਕਰੋ।
ਛੋਟੀ ਕੁੱਲ ਹੇ ਵੱਡੀ ਦਸਤਾਰਾ,
ਕਹਿੰਦੇ ਛੋਟੀ ਜਿਹੜੀ ਹੈ ਟੋਪੀ ਹੈ ਤੇ ਦਸਤਾਰ ਵੱਡੀ ਹੁੰਦੀ ਹੈ।
ਇਹ ਧਰਤ ਜੋ ਸਰਬ ਹੰਕਾਰਾ,
ਜਿਹੜਾ ਇਹਨੂੰ ਧਾਰਨ ਕਰਦਾ ਕਹਿੰਦੇ ਉਹਨੇ ਸਾਰਾ ਹੰਕਾਰ ਛੱਡ ਦਿੱਤਾ ਹੈ।
ਅਰਹੋ ਈਰਖਾ ਕਰਹੋ ਕਿਨਾਇਤ,
ਕਹਿੰਦੇ ਭਾਈ ਈਰਖਾ ਛੱਡ ਦਿਓ ਤੇ ਉਸ ਮਾਲਕ ਦਾ ਸਬਰ ਕਰੋ।
ਯਾਦ ਖੁਦਾਈ ਰੱਖੋ ਹਰ ਸਾਇਤ,
ਹਰ ਸਾਇਤ ਹਰ ਘੜੀ ਪਰਮੇਸ਼ਰ ਨੂੰ ਚੇਤੇ ਰੱਖੋ, ਕਦੇ ਵੀ ਉਹਨੂੰ ਭੁੱਲੋ ਨਾ।
ਏਤ ਕੁੱਲ ਹੈ ਕੋ ਮੁਖ ਜੋ ਅੰਤਰ,
ਇਹ ਕਹਿੰਦੇ ਭਾਈ ਜਿਹੜਾ ਅੰਤਰ ਹੈ ਅੰਦਰ ਕਾਰਨ ਹੈ ਧਾਰਨ ਦਾ ਕੁਲੇ ਨੂੰ ਟੋਪੀ ਨੂੰ।
ਇਹਦੇ ਅੰਤਰ ਕੋ ਸੋਧ ਨਿਰੰਤਰ,
ਆਪਣੇ ਅੰਤ ਕਰਨ ਨੂੰ ਲਗਾਤਾਰ ਸੋਧ ਨਾ ਰੱਖੇ, ਇੱਕ ਰਸ ਬਿਰਤੀ ਰੱਖੇ।
ਚਾਰ ਤਰਕ ਕੀ ਕੁੱਲ ਹੈ ਬਣਾਈ,
ਚਾਰ ਤਰਕਾਂ ਦੀਆਂ ਕਹਿੰਦੇ ਗੁਰੂ ਕੇ ਪਿਆਰੇ ਟਾਂਕੀਆਂ ਬਣਾਈਆਂ ਹੋਈਆਂ।
ਚਾਰੋਂ ਤਰਕ ਦੇਤ ਸਮਝਾਈ,
ਇਹ ਚਾਰੇ ਤਰਕਾਂ ਕਹਿੰਦੇ ਸਮਝਾ ਦਿੰਨੇ ਆ ਭਾਈ।
ਸੁਣੀ ਸੁਰਗ ਸੁਖ ਦਉ ਤਰਕ,
ਕਹਿੰਦੇ ਦੁਨੀਆਂ ਦੇ ਸੁਖ ਤੇ ਸੁਰਗ ਦੇ ਸੁਖ ਜਿਹੜੇ ਆ ਇਹ ਵੀ ਤਰਕਾਂ ਹਨ, ਦੋ ਤਰਕਾਂ।
ਮਾਨ ਜੇ ਮੋਹ ਲਪਾਏ ਨਾ ਉਰਕ,
ਕਹਿੰਦੇ ਮਾਨ ਦੇ ਵਿਚ ਜਿਹੜਾ ਮੋਹ ਹੈ ਤੇ ਜਾਂ ਹੰਕਾਰ ਆਦਿਕ ਇਹ ਨਾ ਲਪਾਏ ਮਾਨ ਹੋਵੇ।
ਸੁਣ ਕਰ ਹਾਜੀ ਬਹੁਰ ਅਲਾਈ,
ਸੁਣ ਕੇ ਹਾਜੀਆਂ ਨੇ ਫੇਰ ਕਿਹਾ,
ਖਫਨੀ ਰੀਤ ਕਹੋ ਕਿਉ ਪਾਈ,
ਆ ਜਿਹੜੀ ਖਫਨੀ ਪਾਈ ਹੋਈ ਆ ਕਹਿੰਦੀ ਇਹ ਕਾਹਦੀ ਰੀਤੀ ਧਾਰਨ ਕੀਤੀ ਹੈ।
ਸਾਬ ਸ੍ਰੀ ਨਾਨਕ ਲੈ ਬਚਨ ਬਖਾਨਾ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ,
ਖਫਨੀ ਜਾਨ ਖਫਨ ਸਮਾਨਾ,
ਇਹ ਜਿਹੜੀ ਖਫਨੀ ਆ ਪਾਈਏ ਖਫਨ ਦੀ ਨਿਆਈ ਜਾਨਣਾ ਕਰੋ।
ਮੁਰਦਾ ਹੋਏ ਸੋ ਖਫਨੀ ਪਾਵੇ,
ਜਿਹੜਾ ਪਾਈ ਕੋਈ ਮੁਰਦਾ ਹੋਵੇ ਉਹ ਖਫਨੀ ਪਾਉਂਦਾ ਹੈ।
ਗੁਰੂ ਗੋਰ ਕੇ ਬੀਚ ਸਮਾਵੇ,
ਗੁਰੂ ਰੂਪੀ ਕਵਰ ਦੇ ਵਿਚ ਸਮਾ ਜਾਂਦਾ ਹੈ।
ਅੰਗ ਹਿਲਾਏ ਨਾ ਆਪ ਜਨਾਵੇ,
ਆਪਣੇ ਅੰਗ ਹਿਲਾਉਣਾ ਜਿਹੜੇ ਨਹੀਂ ਹਿਲਾਉਂਦੇ ਪਾ ਮੁਰਦਿਆਂ ਦੇ ਅੰਗ ਨਹੀਂ ਹਿਲਦੇ, ਆਪਣਾ ਆਪ ਨਾ ਜਨਾਉਣਾ ਕਰੇ।
ਨਿਜ ਹੁਨਰ ਨਕੋ ਹਿਰਦੈ ਛਪਾਵੇ,
ਆਪਣੇ ਹੁਨਰ ਜੇ ਕੋਈ ਹੋਵੇ ਉਹਨੂੰ ਪ੍ਰਗਟ ਨਾ ਕਰਕੇ ਦੱਸੇ, ਲੋਕਾਂ ਦੇ ਵਿਚ ਹੰਕਾਰ ਨਾ ਹੁੰਦਾ ਇਹਦੇ ਕਰਕੇ।
ਕਰਕੇ ਜਾਹਰ ਐਬ ਦਿਖਾਵੇ,
ਜਿਹੜੇ ਆਪਣੇ ਔਗਣਾ ਉਹਨਾਂ ਨੂੰ ਪ੍ਰਗਟ ਕਰਕੇ ਦੱਸੇ, ਪਰ ਆਪਾਂ ਨਾ ਉਲਟ ਸੁਭਾਅ, ਆਪਾਂ ਆਪਣੇ ਔਗਣਾ ਨੂੰ ਛਪਾਉਣੇ ਆ ਗੁਣਾਂ ਨੂੰ ਪ੍ਰਗਟ ਕਰਦੇ ਆ, ਪਰ ਜਿਹੜੇ ਗੁਰਮੁਖ ਹੈ ਉਹਨਾਂ ਦਾ ਸੁਭਾਵ ਆਪਣੇ ਔਗਣ ਪ੍ਰਗਟ ਕਰਕੇ ਤੇ ਆਪਣੇ ਗੁਣਾਂ ਨੂੰ ਛਪਾ ਕੇ ਰੱਖਦੇ ਹੈ, ਪਰ ਆਪਣਾ ਸੁਭਾਅ ਇਹਦੇ ਉਲਟ ਹੈ ਸਾਰਿਆਂ ਦਾ।
ਗੁਰੂ ਰਜਾਏ ਮੰਨੇ ਸੁਖ ਪਾਵੇ,
ਜਿਹੜਾ ਭਾਈ ਗੁਰੂ ਦੀ ਆਗਿਆ ਮੰਨੇ ਉਹ ਸੁਖ ਪਾ ਲੈਂਦਾ ਹੈ।
ਨਾਮ ਹਮਾਰਾ ਨਾਨਕ ਜਾਨੋ,
ਸਾਡਾ ਨਾਂ ਕਹਿੰਦੇ ਨਾਨਕ ਸਾਹਿਬ ਜੀ ਹੈ, ਜਾਨਣਾ ਕਰੋ।
ਮੱਕੇ ਕੋ ਅਬ ਕਿਆ ਪ੍ਰਸਥਾਨੋ,
ਹੁਣ ਕਹਿੰਦੇ ਅਸੀਂ ਮੱਕੇ ਨੂੰ ਜਾ ਰਹੇ ਹਾਂ।
ਸੋਨ ਸਭ ਹਾਜੀ ਮਨ ਮੈਂ ਚੀਨਾ,
ਹੁਣ ਕੇ ਸਾਰੇ ਹਾਜੀਆਂ ਨੇ ਮਨ ਦੇ ਵਿਚ ਜਾਣ ਲਿਆ,
ਇਹ ਹਿੰਦੂ ਕੇ ਬੋਲ ਪ੍ਰਵੀਨਾ,
ਇਹ ਤਾਂ ਕਹਿੰਦੇ ਹਿੰਦੂਆਂ ਵਾਲੇ ਬੋਲ ਬੋਲਦਾ ਸਿਆਣਾ ਹੈ।
ਮਿਲਕਰ ਹਮਰੇ ਸੰਗ ਮਝਾਰੀ,
ਇਹ ਸਾਡੇ ਨਾਲ ਮਿਲ ਕੇ
ਬਾਬੇ ਚੱਲਿਓ ਚਹਿਤ ਮਗ ਭਾਰੀ,
ਬਾਬੇ ਦੇ ਰਾਸਤੇ ਚੱਲਣਾ ਚਾਹੁੰਦਾ ਹੈ।
ਜੇ ਜਵਾਬ ਇਸ ਕਰੇ ਨਿਰਾਲਾ,
ਇਹਨੂੰ ਵੱਖਰਾ ਕਰ ਦਈਏ ਕਹਿੰਦੇ ਜਵਾਬ ਦੇ ਕੇ,
ਭਲੀ ਨਾ ਬਾਤ ਚੱਲੇ ਜੇ ਚੱਲ ਨਾਲਾ,
ਜੇ ਕਹਿੰਦੇ ਸਾਡੇ ਨਾਲ ਗਿਆ ਤੇ ਚੰਗੀ ਗੱਲ ਨੀ ਹੈ ਇਹ।
ਜੋ ਮਸਲਤ ਕਰ ਬੋਲੇ ਬੈਨਾ,
ਜੋ ਵਿਚਾਰ ਕਰਕੇ ਗੁਰੂ ਕੇ ਪਿਆਰਿਓ ਬਚਨ ਕਹੇ,
ਮੰਦ ਨਾ ਸਮਝਿਆ ਇਹ ਗੁਣ ਐਨਾ,
ਮੰਦੀ ਮਤ ਵਾਲੇ ਇਹ ਨੀ ਸਮਝਦੇ ਕਿ ਇਹ ਗੁਰੂ ਜੀ ਗੁਣਾਂ ਦੇ ਘਰ ਹਨ।
ਮੱਕੇ ਕੇ ਮਗ ਅਸ ਇੱਕ ਥਾਨਾ,
ਮੱਕੇ ਦੇ ਵਿਚ ਕਹਿੰਦੇ ਇਸ ਤਰ੍ਹਾਂ ਰਸਤੇ ਵਿਚ ਇੱਕ ਜਗ੍ਹਾ ਤੇ,
ਚੜ ਜਹਾਜ ਪਰ ਕਰਤ ਪਿਆਨਾ,
ਜਹਾਜ ਤੇ ਚੜ ਕੇ ਕਹਿੰਦੇ ਜਾਂਦੇ ਹੁੰਦੇ ਸੀ ਉਸ ਸਮੇ।
ਤਹਿ ਜਬ ਕਲਮਾ ਦੇਤ ਪੜਾਈ,
ਉੱਥੇ ਸਾਰਿਆਂ ਨੂੰ ਕਹਿੰਦੇ ਕਲਮਾ ਪੜਾਉਂਦੇ ਹੁੰਦੇ ਸੀ।
ਤਬ ਜਹਾਜ ਪਰ ਲੇਤ ਚੜਾਈ,
ਫੇਰ ਜਹਾਜ ਤੇ ਕਹਿੰਦੇ ਚੜਾਉਂਦੇ ਸੀ।
ਹਿੰਦੂ ਨਾ ਕਲਮਾ ਕਰਦੇ ਉਚਾਰਾ,
ਜਿਹੜੇ ਹਿੰਦੂ ਆ ਉਹ ਕਹਿੰਦੇ ਕਲਮਾ ਨੀ ਉਚਾਰਨ ਕਰਦੇ,
ਜਾਂ ਤੇ ਹਮਤੇ ਜਾਓ ਨਿਰਾਰਾ,
ਇਸ ਕਰਕੇ ਤੁਸੀਂ ਸਾਡੇ ਤੋਂ ਵੱਖਰੇ ਜਾਓ, ਤੁਸੀਂ ਹਿੰਦੂ ਤੁਸੀਂ ਕਲਮਾ ਨੀ ਪੜ੍ਹਨੀਆਂ ਕਹਿੰਦੇ।
ਸੁਣ ਕਰ ਸ੍ਰੀ ਮੁਖ ਸਹਿ ਮੁਸਕਾਨੇ,
ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾਏ ਮੁਖ ਤੋਂ,
ਤਿੰਨ ਸੋ ਐਸੇ ਬਚਨ ਬਖਾਨੇ,
ਉਹਨਾਂ ਦੇ ਤਾਈ ਕਹਿੰਦੇ ਐਸੇ ਬਚਨ ਕਹਿਣਾ ਕੀਤੇ,
ਜਨਮਿਓ ਜਪ ਕੋ ਸੰਗ ਨਾ ਆਯੋ,
ਜਦੋਂ ਭਾਈ ਜਨਮ ਲਿਆ ਸੀ ਦੁਨੀਆਂ ਦੇ ਵਿਚ ਉਦੋਂ ਕਿਹੜਾ ਕੋਈ ਨਾਲ ਆਇਆ ਸੀ,
ਮਰਨੇ ਕਾਲ ਨਾ ਸੰਗ ਸਿਧਾਇਓ,
ਮਰਨੇ ਸਮੇ ਕਹਿੰਦੇ ਕਿਹੜਾ ਕੋਈ ਨਾਲ ਜਾਂਦਾ ਹੈ,
ਆਏ ਅਕੇਲਾ ਜਾਤੇ ਅਕੇਲਾ,
ਜੀਵ ਕੱਲਾ ਹੀ ਆਉਂਦਾ ਜਨਮ ਲੈ ਕੇ ਕੱਲਾ ਹੀ ਜਾਂਦਾ ਹੈ,
ਜੋ ਸਮਝੈ ਮਨ ਹੋਤ ਸੁਹੇਲਾ,
ਜਿਹੜਾ ਇਉਂ ਸਮਝ ਲਵੇ ਕਹਿੰਦੇ ਉਹ ਮਨ ਕਰਕੇ ਸੁਖੀ ਹੁੰਦਾ ਹੈ,
ਸੁਣ ਕਰ ਬਸ ਤਹਿ ਰਹਿਣ ਬਤਾਈ,
ਸੁਣ ਕਰਕੇ ਗੁਰੂ ਕੇ ਪਿਆਰੇ ਉੱਥੇ ਰਾਤ ਬਤੀਤ ਕੀਤੀ,
ਬਹੁਰ ਜਾ ਪ੍ਰਭਾਤ ਹੈ ਆਈ,
ਬਾਹਰ ਫੇਰ ਜਦੋਂ ਕਹਿੰਦੇ ਸਵੇਰ ਦਾ ਸਮਾਂ ਹੋਇਆ,
ਉੱਠ ਕਰ ਹਾਜੀ ਪੰਥ ਸੁਧਾਰੇ,
ਉੱਠ ਕੇ ਹਾਜੀ ਜਿਹੜੇ ਸੀ ਰਸਤੇ ਪੈ ਕੇ ਚਲੇ ਗਏ,
ਆਪਣਾ ਸਾਥ ਤੇ ਪ੍ਰਭ ਟਕਾਰੇ,
ਆਪਣੇ ਨਾਲੋਂ ਕਹਿੰਦੇ ਸਤਿਗੁਰੂ ਜੀ ਨੂੰ ਵੱਖਰੇ ਕਰ ਦਿੱਤਾ ਮੋੜ ਦਿੱਤਾ,
ਵਰਦਾਨੇ ਸੋ ਬਚਨ ਬਖਾਨਾ,
ਵਰਦਾਨੇ ਦੇ ਤਾਂ ਹੀ ਬਚਨ ਕੀਤਾ ਕਹਿੰਦੇ,
ਹਿੰਦੂ ਕੋ ਤੈ ਹੋਏ ਨਾ ਜਾਨਾ,
ਵਰਦਾਨਿਆ ਜਿਹੜਾ ਹਿੰਦੂ ਮਤ ਵਾਲਾ ਉੱਥੇ ਉਹ ਜਾ ਨੀ ਸਕਦਾ,
ਮੱਕੇ ਦੇਖਣ ਮੈਂ ਪ੍ਰਤਿਬੰਧਾ,
ਮੱਕਾ ਦੇਖਣ ਦੇ ਵਿੱਚ ਪਾਬੰਦੀ ਆ ਉਹਦੇ ਤੇ,
ਕਹੋ ਅਬ ਕੇ ਵਿਦ ਗਮਨੋ ਪੰਦਾ,
ਹੁਣ ਦੱਸੋ ਕਹਿੰਦੇ ਕਿਸ ਤਰ੍ਹਾਂ ਆਪਾਂ ਜਾਣਾ ਕਰੀਏ,
ਉਹਦੇ ਤੁਰਕ ਸੇ ਪੰਥ ਪਧਾਰੇ,
ਜਿਹੜੇ ਤੁਰਕ ਸੀ ਭਾਈ ਉਹ ਤਾਂ ਰਸਤੇ ਪੈ ਕੇ ਚਲੇ ਗਏ,
ਸੁਣ ਮਰਦਾਨੇ ਬਹਿਣ ਉਚਾਰੇ,
ਸੁਣ ਕੇ ਮਰਦਾਨੇ ਨੇ ਗੁਰੂ ਕੇ ਪਿਆਰੇ ਉਹ ਬਚਨ ਕਹਿਣਾ ਕੀਤੇ,
ਸੁਣ ਮਰਦਾਨੇ ਬਹਿਣ ਉਚਾਰੇ, ਉਤੇ ਤੁਰਖ ਸੇ ਪੰਥ ਪਧਾਰੇ, ਸੋਨ ਮਰਦਾਨੀ ਬਹਿਣ ਉਚਾਰੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।